ਸਾਰੀ ਸੰਗਤ ਆਪ ਸਭ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ, ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਹਰ ਰੋਜ਼ ਵਾਂਗ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ।
ਹਮ ਐਸੇ ਤੂੰ ਐਸਾ ਮਾਧੂ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ ਮਾਧੂ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ ਮਾਧੂ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ ਮਾਧੂ, ਹਮ ਐਸੇ ਤੂੰ ਐਸਾ, ਹਮ ਐਸੇ ਤੂੰ ਐਸਾ ਮਾਧੂ, ਹਮ ਐਸੇ ਤੂੰ ਐਸਾ, ਹਮ ਮਹਿਲੇ ਤੂੰ ਯੂਦਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੂੰ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ, ਮਾਧੂ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਤੂੰ ਚੰਦਨ ਹਮੇ ਰੰਡ ਵਾਪਰ, ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ, ਸਤ ਸੰਗਤ ਸਰਣ ਤੁਮਾਰੀ, ਮਾਧੋ ਸਤ ਸੰਗਤ ਸਰਣ ਤੁਮਾਰੀ, ਹਮ ਆਪ ਗੁਣ ਤੁਮ ਉਪਕਾਰੀ, ਤੁਮ ਮਖਤੂਲ ਸਪੇਰਸ ਪੀਅਲ, ਹਮ ਬਾਪੁਰੇ ਜਸ ਕੀਰਾ ਮਾਧੋ, ਹਮ ਐਸੇ ਤੂੰ ਐਸਾ, ਤੂੰ ਮਖਤੂਲ ਸਪੇਦ ਸਪੀਅਲ, ਹਮ ਬਾਪੁਰੇ ਜਸ ਕੀਰਾ, ਸਤਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪ ਮਖੀਰਾ ਮਾਧੋ, ਹਮ ਐਸੇ ਤੂੰ ਐਸਾ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ, ਕਿਆ ਕੀ ਜੈ ਬਚਨੀ ਤੋਰ ਮੋਰ ਮਨ ਮਨ, ਜਨ ਕੋ ਪੂਰਨ ਦੀਜੈ, ਕਹਿਤ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ तुम समसर नाहे दयाल, माधो हम ऐसे तू ऐसा, तुम समसर नाहे दयाल, मोहे समसर पापी हम ऐसे तू ऐसा, माधो हम ऐसे तू ऐसा, हम ऐसे तू ऐसा, माधो हम ऐसे तू ऐसा, हम ऐसे तू ऐसा, हम ऐसे तू ऐसा, हम ऐसे तू ऐसा, माधु हम ऐसे तू ऐसा, माधो हम ऐसे तू ऐसा, हम पापी तुम पाप खंडन, निको ठाकुर देसा, तुम सब साजे साजन वादे, दियो पिंड दे प्राणा, निर्गुण यारे गुण नहीं कोई, तुम दान देहो मेहरबाना, तुम करो भला हम पलो ना जाने, तुम सदा सदा दयाला, तुम सुखदाई पुरख विधाते, तुम राखो अपने बाला, तुम निधान अटल सुल्तान, जी जंत सब जाते, कहो नानक हमें है हवाला, राख संतन के पाछे, हम ऐसे तू ऐसा, माधो हम ऐसे तू ऐसा, हम ऐसे तू ऐसा, माधो हम ऐसे तू ऐसा, हम ऐसे तू ऐसा, हम ऐसे तू ऐसा, हम ऐसे तू ऐसा, माधु हम ऐसे तू ऐसा, हम ऐसे तू ऐसा, माधु हम ऐसे तू ऐसा, हम ऐसे तू ऐसा, माधु हम ऐसे तू ऐसा,
ਸਾਰੀ ਸੰਗਤ ਕਾਫੀ ਸਮੇਂ ਤੋਂ आप सतगुरां दे सचखंड दरबार दीयां हाजरियां भरदे हुए गुरबाणी दे कीर्तन दा आनंद माण रहे हो। रहिंदे समय तो भी पूरा पूरा लाभ उठाउण वास्ते अपनियां चितबिरतियां एकाग्र करो। ख्यालां नूं बाहर जाण तों रोको तां जो मन दी एकाग्रता और चितबिरति दी अंतर्मुखता द्वारा आपां गुरबाणी दे कीर्तन गुरमत दियां विचारां तों पूरा पूरा लाभ उठा सकी। अपना इत्थे आउण दा प्रयोजन सफला हो सके, अपनी गुरबाणी गाई सुनी थाएं पै जावे, अपने विहारां कारां नूं संकोच के आपां रोजाना सतगुरु जी दी चरण शरण विच आ रहे हां। मुतबादल दो ढाई हफ्तियां तों अपने इत्थे आउण दा प्रयोजन इहो ही है, आयो सुनन पढ़न कौ बाणी। होर ते अपना मकसद ही कोई नहीं, पर गुरबाणी पढ़न सुनन वास्ते आए हां, गुरबाणी दा गायन करन वास्ते, गुरबाणी दी विचार करन वास्ते सतगुरु जी दी पवित्र हजूरी विच पहुंचे हां। किसी एक अद सज्जन का नहीं बल्कि सबना का ही प्रयोजन यह है। सेवक सिख पूजन सब आव है, सब गाव है हर हर उत्तम बाणी। सारे आप गाते हाँ, सारे पढ़ते हाँ, सारे सुनते भी हाँ, पर अगे सतगुरु जी फुरमान करते हैं गाव्या सुनिया तिनका हर थां ही पावे। जिन सतगुरु की आज्ञा सत सत कर्मा दी, उन्हां दी गुरबाणी गाई सुनी थाएं पै जांदी है। जिहड़े गुरु की आज्ञा नूं सत करके मन लैंदे, सद संगत जितनी देर तक गुरु दे उपदेश नूं मन्निया नहीं जांदा, उदे उपर अमल नहीं किया जा सकता। जिन्हां ने गुरु का उपदेश मनण की जात सिख ली है उन्हां दी वड्याई फिर कथन विच नहीं आउंदी। साहिब गुरु नानक देव जी महाराज फरमान करदे हन, मन्ने की गत कही ना जाए, जे को कह पिछै पछताए, कागद कलम न लिखण हार, मने का बह करन विचार, ऐसा नाम निरंजन होए, जे को मन जाने मन कोए।
गत कही ना जावे जी जनाने मन्या जनाने मन्या, गत कही ना जावे जी जनाने मन्या जनाने मन्या, गत कही न जाए जी, गत कही न जाए जी, जना ने मनिया जना ने, गत कही न जाए जी, जना ने मनिया जना ने मनिया। गात कही न जाए, मने की गात कही न जाए, मने की गात कही न जाए, मने की गात कही न जाए, बात कही ना जाए जी, जना ने मनिया जना ने, बात कही ना जाए जी, जना ने मनिया जना ने मनिया।
संगत पुन भावे सुनंदा भी है, गुरु दे उपदेश नू सिर्फ सुनन मात्र दे नाल ही दुखां कलेशां पापां विघनां दा नाश हो जांदा है। दुख रोग संताप उतरे सुनी सच्ची बाणी। गुरु नानक देव जी महाराज फुरमान करदे हन, नानक भगतां सदा विगास, सुनिया दुख पाप का नाश। सुनना भी पुन है, श्रवण करना है, भगती की पहली स्टेज मनी गई है, पर सुन तो अगली स्टेज है मनन। सुनिया सफला हो जाता है जे गुरु के उपदेश नू अगले मनन दे दर्जे तक जाया जाता है। जे सिर्फ सुनन तक ही सीमित रहे, गुरु का उपदेश सुनते लिया और उसनु मनन वाल कोई तवज्जो ही ना दिती, मनन का जतन ही ना कीता, फिर बेड़े पार किवें हो सकते हैं। सार संगत आपां सुनदे जरूर हां, ठीक है, गुरु का उपदेश मिठा प्यारा भी लगता है, पर मनन वेले कतरा जांदे हां। फिर ते कन्नां दा रस लैण वास्ते सुनिया, इहो जिहा सुनिया दसो किस लेखे विच है। पर जे सरवण करके मन लिया, उहदे उपर कीता अमल, फिर सही मायने विच सतगुरु जी दी बख्शिश प्राप्त हो सकदी। मुरातबे उहनां ने हासिल कीते जिन्हां ने गुरु दा उपदेश सुन के मन लिया। साहिब गुरु नानक देव जी महाराज दी शरण विच ते होर कितने ही सिख हाजिर होए सन। सार संगत ऐसा भी नहीं कि उन्हां गुरसिखां दे उपर साहिब गुरु नानक देव जी महाराज की बख्शिश नहीं सी। बाकी सिख भी गुरु नानक देव जी महाराज की बख्शिश दे पात्र सन, पर गुरु नानक देव जी महाराज ने अपने दर घर दा रूहानियत दा खजाना बाबा लहणा जी नूं बख्शिया। उसका कारण कि बाबा लहणा जी ने मनण दी जाच सिख ली। गुरु नानक देव जी महाराज ने अद्धी रातों हुक्म करना लहणिया जा बाहर धुप निकलिया साडे वस्त्र धो लिया किंतु परंतु नहीं करना। हुण ते अद्धी रात का वक्त है, उस वक्त कपड़िया की पंड चुकनी, सिर ते रख लेनी, बाहर खूह ते जाना, वस्त्र धो के सुकने पा देने। जे आ गया होनी लैने आ किकर दे बिरछ पर चढ़ जा, इसनू हलूणा दे, मिठाइयां चढ़न गियां, संगतां छक के तृप्त होन गियां। हुक्म मन के उस वक्त बिरछ पर चढ़ जाना, कोई ए गिनती मिनती नहीं करनी। कदी किकरां तों भी मिठाई झड़ी है, जे किकर उपर चढ़ के इसनू हलूणा दिता, पहला तो मेरे ही सूलां वजन गियां, फिर हेठां लौंग झड़ेगी, तुके डिगणगे, सूलां डिगणगियां, वह संगतां दे पैरां च वजणगियां। कदी अगे ना पिछे, कदी चढ़दे ना लहिंदे, कदी सुनिया ही नहीं कि दरख्तां तों मिठाइयां झड़ियां होण। साधु संगत लहणा जी नूं इस गल नाल कोई वास्ता नहीं, एक किकर तों झड़ना की है। उन्हां दा तां सिर्फ एक गल नाल वास्ता है भी गुरु की आग्या हो गई है, मैं ते हुक्म मन के किकर उपर चढ़ जाना, इसनू हलूणा देना, ये साहिब गुरु नानक देव जी महाराज की रजा है, भावें वो तुके झाड़ देन, भावें मिठाइयां। उसे वक्त सतवच ने कहा कि सिर झुका दिता, चढ़ गए किकर ते, हुण लैणे ने ते हुक्म मन्या। बाकी अगली गल ते साहिब गुरु नानक देव जी महाराज के हाथ विच है, जे आग्या होनी लैणे आ वी साडा ए कौल चिकड़ विच डिग पिया है, गिणती मिणती नहीं करनी वी कौल दी कीमत कितनी है, जिहड़ी मैं पोशाक पाई है इसका मुल किन्ना है, ए कौल घट कीमत दा है, मेरी पोशाक महंगी है, कौल ते कढ लियावांगा पर यह कीमती पोशाक खराब हो जाएगी। ए गिणतियां मिणतियां हिसाब किताब छड़ के आसक ए ना आखिया, जे लेखा है वरता है सोए, उस वक्त चिकड़ विच वड़ जाना। वो कौल कढ के साहिब गुरु नानक देव जी महाराज के चरणा ते रख देना। जे आग्या हुण नहीं लैणे आ, ए मुरदा पिया है इसनू खा, मन विच गिलानी नहीं लियाउणी, ये कोई खाण वाली शै है। मुरदे दे चारे तरफ चक्कर कढ़ने शुरू कर देने। गुरु नानक देव जी महाराज ने पुछना, लैणे आ खांदा क्यों नहीं, गरीब नवाज ए आग्या नहीं होई, पैरां वलों खावां जां सिर वलों। जिन्हों आग्या होनी लैने आ पैरां वलों, खाना शुरू कर, उस वक्त खफन चुकना, ये तो साहिब गुरु नानक देव जी महाराज की रजा है कि उत्थे मुरदा नहीं, हेठों कड़ा प्रसाद दियां भाफां निकलनियां। वो सार संगत सेवक का कम है गुरु का हुक्म मनना, हुक्म मन्ने होवे प्रवान, ता खसमे का महल पाए सी, खसमे भावे सो करे मनहुं चिंदिया, सो फल पाए सी। सेवक को सेवा बनियाई, सार संगत सिख ते होर भी मौजूद सन,
ਉਹ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਸਨ, ਪਰ ਪੂਰੇ ਨੰਬਰਾਂ ਵਿੱਚ ਪਾਸ ਹੋਏ ਬਾਬਾ ਲਹਿਣਾ ਜੀ। ਉਹਨਾਂ ਨੇ ਕਿਹੜੀ ਤਪੱਸਿਆ, ਕਿਹੜੀ ਸਾਧਨਾ ਕੀਤੀ, ਕਿਹੜਾ ਯੋਗ ਕਮਾਇਆ, ਸਾਰ ਸੰਗਤ ਉਹਨਾਂ ਨੇ ਸਿਰਫ ਹੁਕਮ ਮੰਨਣ ਦੀ ਜਾਚ ਸਿੱਖੀ, ਸਾਹ ਸੇਵਾ ਕੀਤੀ, ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਸਭ ਪਾਪ ਤਸਮਲ ਪੰਨੇ। ਗਤ ਕਹੀ ਨਾ ਜਾਏ ਦੀ ਜਨਾਨੇ ਮੰਨਿਆ, ਜਨਾਨੇ ਮੰਨਿਆ, ਗਤ ਕਹੀ ਨਾ ਜਾਏ ਦੀ ਜਨਾਨੇ ਮੰਨਿਆ, ਜਨਾਨੇ ਮੰਨਿਆ, ਗਤ ਕਹੀ ਨਾ ਜਾਏ ਦੀ ਜਨਾਨੇ ਮੰਨਿਆ, ਜਨਾਨੇ, ਗਤ ਕਹੀ ਨਾ ਜਾਏ ਦੀ ਜਨਾਨੇ ਮੰਨਿਆ, ਜਨਾਨੇ ਮੰਨਿਆ, ਕਹੀ ਨਾ ਜਾਏ ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ, ਗਤ ਕਹੀ ਨਾ ਜਾਏ ਦੀ ਜਨਾਨੇ ਮੰਨਿਆ, ਜਨਾਨੇ ਕਹੀ ਨਾ ਜਾਏ ਦੀ ਜਨਾਨੇ ਮੰਨਿਆ, ਜਨਾਨੇ ਮੰਨਿਆ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਇਹੋ ਜਿਹੇ ਨਗਰ ਵਿੱਚ ਪਹੁੰਚਦੇ ਹਨ ਜਿੱਥੇ ਦਾ ਚੌਧਰੀ ਇੱਕ ਬਹੁਤ ਵੱਡਾ ਜ਼ਿਮੀਂਦਾਰ ਜਿਹੜਾ ਇਲਾਕੇ ਵਿੱਚ ਭੂਮੀਆਂ ਕਰਕੇ ਪ੍ਰਸਿੱਧ ਹੈ, ਜਿਸਨੇ ਇੱਕ ਖੇਤਰ ਲਾ ਰੱਖਿਆ ਹੈ, ਉਹ ਆਏ ਗਏ ਅਭਿਆਗਤ ਅਥਿਤੀਆਂ ਮਹਾਂਪੁਰਖਾਂ ਸਾਧੂਆਂ ਦੀ ਸੇਵਾ ਕਰਦਾ। ਉਸਨੇ ਢੰਡੋਰਾ ਪਿਟਵਾ ਰੱਖਿਆ ਕਿ ਨਗਰ ਦੇ ਵਿੱਚ ਕੋਈ ਵੀ ਅਥਿਤੀ, ਕੋਈ ਅਭਿਆਗਤ, ਕੋਈ ਸਾਧੂ ਆਵੇ ਉਸਨੂੰ ਮੇਰੇ ਖੇਤਰ 'ਤੇ ਭੇਜਣਾ, ਮੈਂ ਉਸਦੀ ਖਿਦਮਤ, ਉਸਦੀ ਸੇਵਾ ਕਰਾਂਗਾ। ਜਦੋਂ ਭਾਈ ਬਾਲੇ ਮਰਦਾਨੇ ਸਮੇਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਗਰ ਵਿੱਚ ਪਹੁੰਚੇ, ਉਹਨਾਂ ਨੂੰ ਅਭਿਆਗਤ ਅਥਿਤੀ ਜਾਣ ਕੇ ਕਿਸੇ ਸੱਜਣ ਨੇ ਦੱਸ ਪਾਈ ਕਿ ਮਹਾਰਾਜ ਸਾਡੇ ਨਗਰ ਦਾ ਚੌਧਰੀ ਹੈ, ਭੂਮੀ ਹੈ, ਉਸਨੇ ਧਰਮਸ਼ਾਲਾ ਬਣਾ ਰੱਖੀ ਹੈ, ਖੇਤਰ ਲਾਇਆ ਹੈ, ਜਿੱਥੇ ਆਏ ਗਏ ਭੁੱਖੇ ਨੂੰ ਪ੍ਰਸ਼ਾਦ, ਨਗਨ ਨੂੰ ਵਸਤਰ ਮਿਲਦਾ ਹੈ, ਰਹਿਣ ਵਾਸਤੇ ਧਰਮਸ਼ਾਲਾ ਵਿੱਚ ਟਿਕਾਣਾ ਮਿਲਦਾ ਹੈ, ਆਪ ਭੂਮੀਏ ਦੇ ਖੇਤਰ 'ਤੇ ਪਹੁੰਚ ਜਾਓ।
ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਸਮੇਤ ਪਹੁੰਚ ਗਏ। ਭੂਮੀਏ ਨੇ ਬੜਾ ਸਤਿਕਾਰ ਕੀਤਾ, ਮਹਾਰਾਜ ਮੇਰੇ ਅਹੋ ਭਾਗ, ਆਪ ਨੇ ਮੈਨੂੰ ਖਿਦਮਤ ਦਾ, ਮੈਨੂੰ ਸੇਵਾ ਦਾ ਮੌਕਾ ਬਖਸ਼ਿਆ। ਇਹ ਦੇਖੋ ਛੇਤਰ ਲੱਗਿਆ, ਲੰਗਰ ਵਰਤ ਰਿਹਾ, ਪੰਗਤਾਂ ਲੱਗੀਆਂ ਹਨ, ਆਪ ਵੀ ਛਕੋ, ਭੋਗ ਲਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਭੂਮੀਆ, ਪਹਿਲਾਂ ਤਾਂ ਇਉਂ ਦੱਸ ਤੂੰ ਕਿਰਤ ਕੀ ਕਰਦਾ ਹੈ, ਤੇਰੇ ਛੇਤਰ ਤੇ ਭੋਜਨ ਬਾਅਦ ਵਿੱਚ ਛਕਾਂਗੇ। ਸਰ ਸੰਗਤ ਅੱਜ ਭੂਮੀਏ ਨੂੰ ਕਿਸੇ ਨੇ ਪਹਿਲੀ ਵਾਰ ਇਹ ਸਵਾਲ ਕੀਤਾ, ਭੂਮੀਆ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸੋਂ ਇਹ ਆਸ ਨਹੀਂ ਸੀ ਕਰ ਰਿਹਾ, ਨਾ ਪਹਿਲਾਂ ਕਿਸੇ ਨੇ ਪੁੱਛਿਆ, ਨਾ ਅੱਗੋਂ ਵਾਸਤੇ ਇਸਦੇ ਸੁਪਨੇ ਵਿੱਚ ਵੀ ਇਹ ਕਦੇ ਖਿਆਲ ਆਇਆ ਕਿ ਇੱਥੇ ਆਉਣ ਵਾਲੇ ਮੈਨੂੰ ਮੇਰੀ ਕਿਰਤ ਬਾਬਤ ਵੀ ਪੁੱਛਣਗੇ। ਕਿਰਤ ਕਿਹੋ ਜਿਹੀ ਕਰਦਾ ਇਸ ਨੂੰ ਦੱਸਦਿਆਂ ਸ਼ਰਮ ਆਉਂਦੀ ਹੈ, ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਭੂਮੀਆ ਵੀ ਤੇਰੇ ਛੇਤਰ ਤੇ ਭੋਜਨ ਬਾਅਦ ਵਿੱਚ ਛਕਾਂਗੇ, ਪਹਿਲਾਂ ਆਪਣੀ ਕਿਰਤ ਦੱਸ ਤੂੰ ਕਰਦਾ ਕੀ ਹੈ। ਸਰ ਸੰਗਤ ਇਸਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ, ਕਿਉਂਕਿ ਉਹਨਾਂ ਦੇ ਦਰਸ਼ਨਾਂ ਦਾ ਮਨ ਤੇ ਐਸਾ ਪ੍ਰਭਾਵ ਪਿਆ, ਆਪਣੇ ਪਾਪ ਨੂੰ ਛੁਪਾ ਨਾ ਸਕਿਆ। ਮਹਾਰਾਜ ਕਿਰਤ ਤੇ ਮੇਰੀ ਬੜੀ ਭੈੜੀ ਹੈ, ਦੱਸਦਿਆਂ ਵੀ ਸ਼ਰਮ ਆਉਂਦੀ ਹੈ, ਮੈਂ ਚੋਰੀ ਕਰਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਭੂਮੀਆ ਚੋਰ ਦਾ ਤੇ ਸਮਾਜ ਵਿੱਚ ਕੋਈ ਸਤਿਕਾਰ ਨਹੀਂ, ਜੇ ਚੋਰ ਕਿਸੇ ਦੀ ਸਿਫਤ ਕਰੇ, ਕਿਸੇ ਦੀ ਖੁਸ਼ਾਮਦੀ ਕਰੇ, ਉਸਦੀ ਖੁਸ਼ੀ ਨਹੀਂ ਲੈ ਸਕਦਾ। ਚੋਰ ਕਿਸੇ ਦੀ ਬਦੀ ਕਰੇ, ਉਸਦਾ ਕੁਝ ਵਿਗਾੜ ਨਹੀਂ ਸਕਦਾ। ਚੋਰ ਦੀ ਬਾਂਹ ਤੇ ਅੱਗੇ ਕੋਈ ਨਹੀਂ ਫੜਦਾ, ਇੱਥੇ ਵੀ ਫਿਟਕਾਰਾਂ ਲੈਣ ਤਾਂ ਹੀ ਪੈਂਦੀਆਂ ਹਨ, ਸਮਾਜ ਵਿੱਚ ਵੀ ਉਸਦਾ ਤਿਰਸਕਾਰ ਹੀ ਹੁੰਦਾ ਹੈ। ਜੇ ਕਿਤੇ ਪੁਲਿਸ ਦੇ ਕਾਬੂ ਆ ਜਾਵੇ, ਇੱਥੇ ਵੀ ਮਾਰ ਪੈਂਦੀ ਹੈ, ਔਰ ਅੱਗੇ ਜਾ ਕੇ ਦੋਜ਼ਖਾਂ ਦੀ ਅੱਗ ਵਿੱਚ ਸੜਨਾ ਪੈਂਦਾ। ਚੋਰ ਸਾਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੂ ਨਾ ਛੇਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ।
ਭਰਦਾ ਕੋਈ ਨਾ ਚੋਰ ਦੀ ਹਾਮਾ, ਚੋਰ ਦੀ ਹਾਮਾ, ਭਰਦਾ ਕੋਈ ਨਾ ਚੋਰ ਦੀ ਹਾਮਾ, ਚੋਰ ਦੀ ਹਾਮਾ, ਹਰਦਾ ਕੋਈ ਨਾ ਚੋਰ ਦੀ, ਹਾਂ ਭਰਦਾ ਕੋਈ ਨਾ ਚੋਰ ਦੀ ਹਾਮਾ, ਚੋਰ ਦੀ ਹਾਮਾ, ਭਰਦਾ ਕੋਈ ਨਾ ਚੋਰ ਦੀ ਹਾਮਾ, ਚੋਰ ਦੀ ਹਾਮਾ। ਭਰਦਾ ਕੋਈ ਨਾ ਚੋਰ ਦੀ ਹਾਮਾ, ਚੋਰ ਦੀ ਹਾਮਾ, ਭਰਦਾ ਕੋਈ ਨਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਭੂਮੀਆਂ, ਚੋਰ ਦਾ ਸਮਾਜ ਦੇ ਵਿੱਚ ਕੋਈ ਸਨਮਾਨ ਕੋਈ ਸਤਿਕਾਰ ਨਹੀਂ। ਇਸ ਕਰਕੇ ਜਿਹੜੀ ਤੇਰੀ ਚੋਰੀ ਦੀ ਕਿਰਤ ਹੈ ਨਾ, ਅਸੀਂ ਉਸਦਾ ਭੋਜਨ ਨਹੀਂ ਛਕ ਸਕਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਭੂਮੀ ਨੇ ਬੇਨਤੀ ਕੀਤੀ ਕਿ ਗਰੀਬ ਨਵਾਜ਼, ਮੈਂ ਤੁਹਾਡੇ ਪਾਸ ਹਕੀਕਤ ਬਿਆਨ ਕਰ ਦਿੱਤੀ, ਆਪਣੇ ਗੁਨਾਹ ਨੂੰ ਛੁਪਾਇਆ ਨਹੀਂ, ਮੈਂ ਚੋਰੀ ਜ਼ਰੂਰ ਕਰਦਾ। ਇਹ ਦੇਖੋ ਧਰਮਸ਼ਾਲਾ ਬਣਾਈ ਹੈ, ਛੇਤਰ ਲਾ ਰੱਖਿਆ ਹੈ, ਕਿਵੇਂ ਇੱਥੇ ਭੁੱਖੇ ਨੂੰ ਪ੍ਰਸ਼ਾਦ, ਨਗਨ ਨੂੰ ਵਸਤਰ ਮਿਲਦਾ ਹੈ, ਆਏ ਗਏ ਅਭਿਆਗਤਾਂ ਅਥਿਤੀਆਂ ਸਾਧੂਆਂ ਦੀ ਸੇਵਾ ਹੁੰਦੀ ਹੈ, ਇਹ ਕਿਤਨਾ ਵੱਡਾ ਉਪਕਾਰ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਭੂਮੀਆਂ ਠੀਕ ਹੈ, ਇਹ ਤੂੰ ਦਾਨ ਤੇ ਕਰ ਰਿਹਾ ਹੈ, ਪਰ ਬੇਈਮਾਨੀ ਦੀ ਕਿਰਤ ਦਾ ਕੁਝ ਹਿੱਸਾ ਦਾਨ ਕਰ ਕਿਸੇ ਨੂੰ ਪਵਿੱਤਰ ਨਹੀਂ ਬਣਾਇਆ ਜਾ ਸਕਦਾ। ਹਰਾਮ ਦੇ ਮਾਲ ਵਿੱਚ ਮਿਰਚ ਮਸਾਲੇ ਪਾ ਕੇ ਉਹ ਹਲਾਲ ਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿਹੜੀ ਬੇਈਮਾਨੀ ਦੀ ਕਿਰਤ ਹੈ, ਪਰਾਇਆ ਹੱਕ ਉਹ ਮੁਸਲਮਾਨ ਵਾਸਤੇ ਸੂਰ ਦਾ, ਹਿੰਦੂ ਵਾਸਤੇ ਗਊ ਦਾ ਮਾਸ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਗੁਰੂ ਪੀਰ ਨਾ ਪਰਨ ਤੇਰੀ ਹਮਾ, ਹੱਕ ਪਰਾਇਆ ਖਾਣ ਵਾਲਿਆ, ਗੁਰੂ ਪੀਰ ਨਾ ਪਰਨ ਤੇਰੀ ਹਮਾ, ਹੱਕ ਪਰਾਇਆ ਖਾਣ ਵਾਲਿਆ।
ਖਾਣ ਵਾਲਿਆ ਰੂਪੀ ਵਰਨ ਤੇਰੀ ਹੱਕ ਪਰਾਇਆ ਖਾਣ ਵਾਲਿਆ ਮਾਰਨ ਪਾਏ ਹਰਾਮ ਮੈਂ ਕੋਈ ਹਲਾਲ ਨਾ ਜਾਏ।
ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਿੱਤੀ ਦਲੀਲ ਦਾ ਭੂਮੀ ਦੇ ਪਾਸ ਉੱਤਰ ਤੇ ਕੋਈ ਨਹੀਂ। ਬੜਾ ਸ਼ਰਮਿੰਦਾ ਹੋਇਆ। ਗੁਰੂ ਨਾਨਕ ਦੇਵ ਜੀ ਫਿਰ ਕਹਿਣ ਲੱਗੇ ਭੂਮੀ ਆ, ਜੇ ਸਾਨੂੰ ਭੋਜਨ ਛਕਾਉਣਾ ਪਹਿਲਾਂ ਵਚਨ ਦੇ ਕਿ ਮੁੜ ਕੇ ਚੋਰੀ ਨਹੀਂ ਕਰੇਗਾ। ਇਸ ਦੇ ਮਨ ਅੰਦਰ ਉਧੇੜਬਣ ਸ਼ੁਰੂ ਹੋ ਗਈ। ਜਿਵੇਂ ਚੋਰੀ ਨਾ ਕੀਤੀ ਫਿਰ ਇਹ ਖੇਤਰ ਕਿਵੇਂ ਚੱਲੇਗਾ, ਆਏ ਗਏ ਅਭਿਆਗਤਾਂ ਸਥਿਤੀਆਂ ਦੀ ਸੇਵਾ ਕਿਵੇਂ ਹੋਵੇਗੀ। ਜੋ ਇਤਨੀ ਵੱਡੀ ਧਰਮਸ਼ਾਲਾ ਬਣਾਈ ਹੈ ਇਹਦਾ ਇੰਤਜ਼ਾਮ ਕਿਵੇਂ ਚੱਲੇਗਾ, ਇਹ ਸਭ ਕੁਝ ਠੱਪ ਹੋ ਜਾਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਹੋਰ ਤਾਂ ਆਪਦਾ ਹਰ ਵਚਨ ਮੰਨਣ ਵਾਸਤੇ ਤਿਆਰ ਹਾਂ ਪਰ ਚੋਰੀ ਨਹੀਂ ਛੱਡ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਹੈਰਾਨ ਹਨ, ਇਹ ਬੜਾ ਅਜੀਬ ਇਨਸਾਨ ਹੈ। ਇਸਨੇ ਪਹਿਲਾਂ ਸੱਚ ਬੋਲਿਆ ਕਿ ਮੈਂ ਚੋਰੀ ਕਰਦਾ ਹਾਂ, ਫਿਰ ਦੂਸਰਾ ਸੱਚ ਬੋਲਿਆ ਕਿ ਚੋਰੀ ਛੱਡ ਵੀ ਨਹੀਂ ਸਕਦਾ। ਇਸਦੇ ਪੱਲੇ ਸੱਚ ਹੈ, ਇਸ ਕਰਕੇ ਇਸਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਖ ਲਿਆ, ਕਹਿਣਗੇ ਭੂਮੀਆਂ ਠੀਕ ਹੈ, ਜੋ ਤਾਂ ਸੱਚ ਬੋਲਿਆ ਅਸੀਂ ਇਸਦੀ ਕਦਰ ਕਰਦੇ ਹਾਂ, ਕਿਉਂਕਿ ਸਭ ਤੋਂ ਵੱਡੀ ਤਪੱਸਿਆ ਸਭ ਤੋਂ ਵੱਡੀ ਸਾਧਨਾ ਸੱਚ ਹੀ ਹੈ। ਬਾਕੀ ਸਭ ਕੁਝ ਸੱਚ ਤੋਂ ਉਰੇ ਉਰੇ ਹੈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਅਸੀਂ ਤਾਂ ਇੱਥੋਂ ਚੋਰੀ ਨਹੀਂ ਛਡਾਉਂਦੇ, ਚੋਰੀ ਕਰ ਜੀ ਸਦਕੇ, ਪਰ ਸਾਡੇ ਹੋਰ ਕੁਝ ਕੁ ਵਚਨ ਨੇ ਉਹਨਾਂ 'ਤੇ ਪਹਿਰਾ ਦੇ। ਇੱਕ ਤਾਂ ਗਰੀਬ ਦੇ ਚੋਰੀ ਨਾ ਕਰੀ। ਭੂਮੀਆਂ ਨੇ ਬੇਨਤੀ ਕੀਤੀ, ਮਹਾਰਾਜ ਆਪ ਤਾਂ ਮੇਰੇ ਫਾਇਦੇ ਦੀ ਗੱਲ ਕਰ ਰਹੇ, ਜੇ ਮੈਂ ਗਰੀਬ ਦੇ ਚੋਰੀ ਕਰਨ ਜਾਵਾਂਗਾ ਮੇਰੇ ਪੱਲੇ ਕੀ ਪਵੇਗਾ, ਜਿਸਦਾ ਆਪਣਾ ਨਿਰਵਾਹ ਮਾਤਰ ਹੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ, ਉਹਦੇ ਘਰੋਂ ਮੈਂ ਚੋਰੀ ਕਰਕੇ ਲੈ ਵੀ ਕੀ ਆਵਾਂਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਸਾਡੇ ਇਸ ਵਚਨ ਉੱਪਰ ਪਹਿਰਾ ਦੇਣਾ ਔਰ ਦੂਸਰਾ ਵਚਨ ਦੀ ਝੂਠ ਨਾ ਬੋਲੀ। ਇਸਨੇ ਅਰਜ਼ ਕੀਤੀ ਗਰੀਬ ਨਿਵਾਦ ਆਪਨੇ ਦੇਖ ਹੀ ਲਿਆ ਹੈ, ਹੁਣ ਤੱਕ ਮੈਂ ਆਪਦੇ ਪਾਸ ਝੂਠ ਨਹੀਂ ਬੋਲਿਆ ਸੱਚ ਹੀ ਬੋਲਿਆ, ਆਪ ਕਿਰਪਾ ਕਰੋ ਅੱਗੋਂ ਵਾਸਤੇ ਸੱਚ ਹੀ ਬੋਲਾਂ।
सतगुरु जी कहनगे फिर तीसरा वचन है लून खागे किसी का बुरा ना करी। फिर इसने सतवचन कह के सिर झुका दिता। चौथा वचन दिता भी जे तेरी थां ते गरीब मार हुंदी होवे उत्थे जाके अपना आप पेश कर देवे। महाराज मैं आपका हर वचन मनन वास्ते तैयार हाँ, आप कृपा करो मेरे क्षेत्र ते भोजन छको। तो सार संगत दरअसल गुरु नानक देव जी महाराज ने दे पासों चोली चढ़ाउणी है। जे सीधे तरीके नहीं मनुंदा फिर गुरु पीरां दे पास होर बड़े ढंग तरीके होया कर दे। देखो ना एक बार पंचम पातशाह साहिब गुरु अर्जन देव जी महाराज के चरणों में आके लाहौर दे कुछ सज्जणा ने बेनती की थी, महाराज सानू कोई ऐसा साधन दसो जिस द्वारा साड़ी जल्दी कल्याण हो जावे। गुरु नानक देव जी महाराज कहणगे भाई तुसी सच उपर पहरा दिओ, सच बोलिया करो। इन्होंने बेनती की थी महाराज, ते बहुत औखी गल है सानू ते कारोबार दे मामले विच पैर पैर ते झूठ बोलना पैंदा है, झूठ तो बगैर ते साडा गुजारा हो ही नहीं सकदा। और जो भी हुक्म करोगे असीं मनन वास्ते तैयार हाँ, पर सानू झूठ बोलना तो ना वरजो। गुरु अर्जन देव जी महाराज दे चित विच करुणा आई, सोचा इन्हे पासों झूठ छुड़ाउणा जरूर है, ऐं नहीं छड़ दे किसी होर तरीके सही। कहन लगे भी प्रेमियों ठीक है तुहानू खुल है झूठ बोलो रज के, जिन्ना बोल हुंदा सवेर तो ला के शाम तक बोलो, पर एक शर्त ते शाम नूं धर्मशाला विच एक जगह एकत्र होके अपना अपना झूठ दस दिया करो। मैं अज दिहाड़ी विच इन्नी वार यह झूठ बोलिया, फिर तुहानू आ गया तुसी झूठ बोल सकते हो। हुण सारे संगत चले गए वापस उस तरह अपने विहारां कारां विच प्रवृत्त हो गए जिवें रोज़ दी आरत बनी सी, पैर पैर ते झूठ बोलते रहे। उस सारे संगत कई बंदियां दी ते ऐसी आरत बन जाती है, उह ते कई बार बगैर कारण तो ही झूठ बोल दिंदे ने, जिथे झूठ बोलने की जरूरत भी नहीं हुंदी, इतने आदत तो मजबूर हुंदे हन उत्थे भी झूठ बोल देंदे हैं। उस तरह झूठ बोलते रहे जो शाम नूं धर्मशाला विच एकत्र होए। फिर जो साहिब गुरु अर्जन देव जी महाराज की आग्या सी एक एक करके सबना ने दसना शुरू कर दिता कि मैं अज दिहाड़ी विच इन्नी बार यह झूठ बोल दिया। दूसरे ने अपना झूठ दसना शुरू कर दिता। वो सार संगत एक दस रहा, बाकी सब हस रहे हैं। जिहड़ा दस रहा वह शर्मिंदा हुंदा जा रहा है। हुण जदों अगले दिन उस तरह अपने विहारां कारां विच प्रवृत्त होए, झूठ बोलने तो पहला दो बार सोचते हैं जे झूठ बोल दिया फिर संगत में जाके दसना पएगा, शर्मिंदगी उठानी पवेगी, झूठ की मात्रा घटती चली गई, अज होर कल होर। साधु संगत एक दिन वह आ गया जदों उन्हां दी किरत विच सिर्फ सच ही रह गया, झूठ दा नामो निशान भी ना रहा। सोचा भी अज ते सानू संगत दे सामने शर्मिंदे होना पैंदा है, कल नूं परमेश्वर दे सचखंड दरबार विच शर्मिंदे होना पवेगा। क्यों ऐसी करनी करिए, क्यों ऐसे कर्म करिए जिन्हां विच परिवर्त होके फिर शर्मिंदगी उठानी पवे। फरीदा जिन्नी कमी नाहे गुण ते कमड़े विसार, मत शर्मिंदा थीव ही साई दै दरबार। गुरु अर्जन देव जी महाराज ने इन्हों पासों झूठ छुड़ाना सी, जुगती नाल छुड़ा दिता। गुरु नानक देव जी महाराज ने भूमि दे पासों चोरी छुड़ानी है, ये सीधे तरीके नहीं मनदा। साहिब गुरु नानक देव जी महाराज ने किसी होर तरीके छुड़ा देनी है।
गुरु पीर ना परन तेरी हम
ਹੱਕ ਬਣਾਇਆ ਖਾਣ ਵਾਲਿਆ ਗੁਰੂ ਪੀਰ ਨਾ ਬਰਨ ਤੇਰੀ ਹਾਮ ਹੱਕ ਬਣਾਇਆ ਖਾਣ ਵਾਲਿਆ ਹੱਕ ਬਣਾਇਆ ਖਾਣ ਵਾਲਿਆ ਰੂਪੀਰ ਨਾ ਬਨਨ ਤੇਰੀ ਹਾਮ ਹੱਕ ਬਣਾਇਆ ਖਾਣ ਵਾਲਿਆ
ਕਾ ਘਰ ਮੋਹੈ ਘਰ ਮੋਹੇ ਪਿਤਰੀ ਦੇ ਅੱਗੇ ਵਸਤ ਸੰਜਾਣੀ ਹੈ ਪਿਤਰੀ ਚੋਰ ਕਰੇ ਕਿਸੇ ਦਾ ਘਰ ਲੁੱਟ ਕੇ ਕਿਸੇ ਦੇ ਘਰੋਂ ਚੋਰੀ ਕਰਕੇ ਜਿਹੜਾ ਉੱਥੋਂ ਮਾਲ ਹਾਸਲ ਹੋਇਆ ਉਹ ਆਪਣੇ ਪਿਤਰਾਂ ਨਿਮਿਤ ਕੋਈ ਦਾਨ ਕਰ ਦੇਵੇ ਫਿਰ ਜੋ ਸੋਚੇ ਉਹ ਦਾਨ ਪਿਤਰਾਂ ਤੱਕ ਪਹੁੰਚ ਜਾਏਗਾ ਉਸਦਾ ਫਲ ਮੈਨੂੰ ਜਾਂ ਉਹਨਾਂ ਨੂੰ ਪ੍ਰਾਪਤ ਹੋਵੇਗਾ ਫਿਰ ਜਿਨ੍ਹਾਂ ਦੇ ਘਰੋਂ ਚੋਰੀ ਕੀਤੀ ਆ ਉਹਨਾਂ ਦੇ ਪਿੱਤਰ ਵੀ ਅੱਗੇ ਬੈਠੇ ਹੋਣਗੇ ਉਹ ਪਹਿਚਾਣ ਨਹੀਂ ਲੈਣਗੇ ਇਹ ਤੇ ਚੋਰੀ ਦਾ ਮਾਲ ਹੈ ਪਹਿਚਾਣ ਕੇ ਫਿਰ ਜਿਨ੍ਹਾਂ ਨਿਮਿਤ ਦਾਨ ਕੀਤਾ ਉਹਨਾਂ ਨੂੰ ਹੀ ਚੋਰ ਬਣਾ ਦੇਣਗੇ ਅੱਗੇ ਵਸਤ ਸੰਜਾਣੀ ਹੈ ਪਿਤਰੀ ਚੋਰ ਕਰੇ ਫਿਰ ਜਿਹੜੇ ਇਹੋ ਜਿਹੀ ਕਰਤੂਤ ਕਰਨ ਵਾਲੇ ਹਨ ਵੱਡੀਆ ਹੱਥ ਦਲਾਲ ਕੇ ਮੁਸਫੀ ਇਹੋ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਜਿਨ੍ਹਾਂ ਦਾ ਨਾਮ ਆਪਨੇ ਸੁਣਿਆ ਹੋਵੇਗਾ ਸਾਹਿਬ ਗੁਰੂ ਕਲਗੀ ਧਰ ਪਾਤਸ਼ਾਹ ਤੋਂ ਜੋ ਇਹ ਸੰਪਰਦਾਇ ਚੱਲੀ ਆ ਰਹੀ ਹੈ ਜਿਸ ਦੇ ਬਾਨੀ ਹੋਏ ਨੇ ਭਾਈ ਦਇਆ ਸਿੰਘ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਨ ਉਹਨਾਂ ਦੇ ਪਿਆਰੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ 1756 ਬਿਕਰਮੀ ਦੀ ਵਿਸਾਖੀ ਵਾਲੇ ਦਿਨ ਗੁਰੂ ਕੀ ਖੁਸ਼ੀ ਲੈਣ ਵਾਸਤੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਅਰਪਣ ਕੀਤਾ ਪਹਿਲਾ ਨਾਮ ਸੀ ਦਇਆ ਰਾਮ ਫਿਰ ਅਮਰ ਛਕ ਕੇ ਦਇਆ ਸਿੰਘ ਸਜੇ ਉਹਨਾਂ ਤੋਂ ਇਹ ਸੰਪਰਦਾਇ ਚੱਲੀ ਜਿਸ ਦੇ ਵਿੱਚ ਬੇਅੰਤ ਮਹਾਂਪੁਰਖ ਐਸੇ ਹੋਏ ਜਿਨ੍ਹਾਂ ਨੇ ਸਿੱਖ ਜਗਤ ਦੀ ਔਰ ਮਨੁੱਖਤਾ ਦੀ ਬੜੀ ਸੇਵਾ ਕੀਤੀ ਭਾਈ ਦਇਆ ਸਿੰਘ ਜੀ ਤੋਂ ਬਾਅਦ ਬਾਬਾ ਸੁਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਅੱਗੇ ਜਿਨ੍ਹਾਂ ਤੋਂ ਵਰਸਾਏ ਬਾਬਾ ਸਾਹਿਬ ਸਿੰਘ ਜੀ ਬੇਦੀ ਉਨਾ ਸਾਹਿਬ ਵਾਲੇ ਜਿਨ੍ਹਾਂ ਦੇ ਵਰਦਾਨ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕਾਇਮ ਕੀਤਾ ਫਿਰ ਬਾਬਾ ਸਾਹਿਬ ਸਿੰਘ ਜੀ ਤੋਂ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਜਿਨ੍ਹਾਂ ਨੇ ਪੋਠੋਹਾਰ ਦੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਉਹਨਾਂ ਤੋਂ ਉਪਰੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਜਿਨ੍ਹਾਂ ਨੇ ਆਪਣੇ ਜਿਉਂਦੇ ਜੀ ਆਪਣੀਆਂ ਅੱਖਾਂ ਦੇ ਨਾਲ ਦੇਖਦਿਆਂ ਆਪਣੇ ਸਿੱਖ ਭਰਾਵਾਂ ਨੂੰ ਆਪਸ ਵਿੱਚ ਨਾ ਲੜਨ ਦਿੱਤਾ ਇੱਕ ਪਾਸੇ ਲਾਹੌਰ ਤੋਂ ਫੌਜ ਚੜ੍ਹ ਕੇ ਆਈ ਹੈ ਉਹ ਵੀ ਸਿੱਖ ਹੀ ਹਨ ਦੂਸਰੇ ਪਾਸੇ ਬਾਬਾ ਵੀਰ ਸਿੰਘ ਜੀ ਦੇ ਆਪਣੇ ਸ਼ਸਤਰਧਾਰੀ 14,000 ਸੇਵਕ, ਉਹਨਾਂ ਦੀ ਆਪਣੀ ਫੌਜ, ਉਹ ਵੀ ਗੁਰੂ ਨਾਨਕ ਨਾਮ ਲੇਵਾ ਹਨ। ਹੁਣ ਫੌਜ ਨੇ ਤੋਪਾਂ ਬੀੜ ਦਿੱਤੀਆਂ ਹਨ। ਜਿਹੜੇ ਬਾਬਾ ਵੀਰ ਸਿੰਘ ਜੀ ਦੇ ਨਾਲ ਸ਼ਸਤਰਧਾਰੀ ਯੋਧੇ ਨੇ, ਉਹਨਾਂ ਨੇ ਵੀ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਪਰ ਬਾਬਾ ਵੀਰ ਸਿੰਘ ਜੀ ਨੇ ਕੀ ਵਚਨ ਕੀਤਾ ਵੀ ਅਸੀਂ ਸਿੱਖ ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਨ ਦੇਣਾ, ਜਿਨ੍ਹਾਂ ਨੇ ਸਾਡੀ ਖੁਸ਼ੀ ਲੈਣੀ ਹੈ ਫਿਰ ਉਹ ਸਾਡਾ ਵਚਨ ਮੰਨੋ। ਸਭਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੀ ਆਗਿਆ ਹੈ? ਬਾਬਾ ਜੀ ਕਹਿਣ ਲੱਗੇ ਵੀ ਆਪਣੇ ਭਰਾਵਾਂ 'ਤੇ ਹੱਥ ਨਹੀਂ ਚੁੱਕਣਾ। ਉਹ ਪਏ ਆਪਣੇ ਵੱਲੋਂ ਵਾਰ ਕਰਦੇ ਰਹਿਣ, ਤੁਸੀਂ ਜਵਾਬ ਦੇ ਵਿੱਚ ਕੋਈ ਵਾਰ ਨਹੀਂ ਕਰਨਾ। ਜਿਨ੍ਹਾਂ ਨੇ ਸਾਡੇ ਵਚਨਾਂ ਉੱਪਰ ਪਹਿਰਾ ਦੇਣਾ ਇੱਥੇ ਸਾਡੇ ਡੇਰੇ ਵਿੱਚ ਬੈਠੇ ਰਹੋ, ਜਿਨ੍ਹਾਂ ਨੇ ਵਚਨ ਦੀ ਉਲੰਘਣਾ ਕਰਨੀ ਆ ਸਾਡਾ ਡੇਰਾ ਛੱਡ ਕੇ ਚਲੇ ਜਾਓ। ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਸਿੱਖ ਭਰਾਵਾਂ ਨੂੰ ਲੜਦੇ ਨਹੀਂ ਦੇਖ ਸਕਦੇ। ਸਰ ਸੰਗਤ ਕਿੰਨੀ ਦੂਰ ਦ੍ਰਿਸ਼ਟੀ ਤੋਂ ਕੰਮ ਲਿਆ, ਉਹਨਾਂ ਦੇ 14,000 ਦੀ ਗਿਣਤੀ ਦੇ ਵਿੱਚ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੱਖ ਸੇਵਕ ਸਨ। 14,000 ਦੀ ਸੈਨਾ, ਉਹ ਵੀ ਪੂਰੇ ਸ਼ਸਤਰਧਾਰੀ, ਬਹੁਤ ਹੁੰਦੀ ਹੈ। ਸਰ ਸੰਗਤ ਜੇ ਮੁਕਾਬਲਾ ਕਰਦੇ ਉਹ ਲਾਹੌਰ ਦੀ ਸੈਨਾ ਨੂੰ ਪਛਾੜ ਵੀ ਸਕਦੇ ਸਨ, ਪਰ ਬਾਬਾ ਜੀ ਨੇ ਉਹਨਾਂ ਨੂੰ ਆਪਸ ਵਿੱਚ ਲੜਨ ਨਹੀਂ ਦਿੱਤਾ। ਉਹਨਾਂ ਨੇ ਤੋਪਾਂ ਬੀੜ ਲਈਆਂ, ਫਾਇਰ ਖੋਲ੍ਹ ਦਿੱਤਾ। ਬਾਬਾ ਵੀਰ ਸਿੰਘ ਜੀ ਦਾ ਆਪਣਾ ਸਰੀਰ ਤੋਪਾਂ ਦੇ ਗੋਲਿਆਂ ਨਾਲ ਛਾਨਣੀ ਛਾਨਣੀ ਹੋ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਿਪਾਹੀ, ਉਹਨਾਂ ਦੀ ਫੌਜ, ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਪਰ ਕੋਈ ਵੀ ਬਾਬਾ ਵੀਰ ਸਿੰਘ ਜੀ ਮਹਾਰਾਜ ਦਾ ਡੇਰਾ ਛੱਡ ਕੇ ਨਹੀਂ ਗਿਆ। ਕਿਸੇ ਨੇ ਉਹਨਾਂ ਦੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਜਿਹੜੀ ਲਾਹੌਰ ਤੋਂ ਸੈਨਾ ਚੜ੍ਹ ਕੇ ਆਈ ਸੀ ਉਹਦੇ ਉੱਪਰ ਕੋਈ ਵਾਰ ਨਹੀਂ ਕੀਤਾ। ਉਹ ਸਰ ਸੰਗਤ ਜੋ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਹਿਣਸ਼ੀਲਤਾ ਦੀ ਬਾਬਤ ਦੱਸਿਆ ਹੈ ਨਾ, ਸਹਿਣਸ਼ੀਲ ਸੰਤੰ, ਕਿ ਸਾਧੂ ਦੇ ਵਿੱਚ ਕਿਤਨੀ ਧੀਰਜ, ਕਿਤਨੀ ਸਹਿਣਸ਼ੀਲਤਾ ਹੁੰਦੀ ਹੈ। ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨ ਹੈ, ਨਾਨਕ ਭੋਜਨ ਅਨਕ ਪ੍ਰਕਾਰ ਰਹਿਣ, ਨਿੰਦਕ ਆਬਦ ਹੋਏ ਉਪਤਿਸ਼ਟ ਦੇ। ਸਾਧੂ ਦੇ ਮਨ ਅੰਦਰ ਇਤਨਾ ਧੀਰਜ ਹੁੰਦਾ ਉਹਦੇ ਪਾਸ ਇੱਕ ਪਾਸੇ 'ਤੇ ਖੜਾ ਵੀ ਉਹਨਾਂ ਦਾ ਕੋਈ ਸ਼ਰਧਾਲੂ, ਕੋਈ ਸੇਵਕ ਹੱਥ ਵਿੱਚ ਥਾਲ ਪਕੜਿਆ ਹੋਵੇ, 36 ਪ੍ਰਕਾਰ ਦੇ ਖਟਰਸ ਭੋਜਨ ਪਰੋਸੇ ਹੋਣ, ਉਹ ਬੇਨਤੀ ਕਰੇ ਮਹਾਰਾਜ ਛਕੋ ਭੋਗ ਲਾਓ ਫਿਰ ਮੈਂ ਤੁਹਾਡਾ ਸੀਤ ਪ੍ਰਸ਼ਾਦ ਚਕਾਂਗਾ। ਦੂਜੇ ਪਾਸੇ ਖੜਾ ਹੋਵੇ ਕੋਈ ਉਹਨਾਂ ਦਾ ਨਿੰਦਕ ਵੀ ਇਹ ਲੋਕਾਂ ਨੂੰ ਲੁੱਟ ਲੁੱਟ ਕੇ ਖਾ ਰਿਹਾ, ਹੱਥ ਵਿੱਚ ਫੜੀ ਹੋਵੇ ਨੰਗੀ ਤਲਵਾਰ, ਉਤਾਵਲਾ ਹੋਵੇ ਮੈਂ ਹੁਣੇ ਹੀ ਇੱਕੋ ਹੀ ਵਾਰ ਨਾਲ ਇਸਦਾ ਸਿਰ ਧੜ ਤੋਂ ਅਲਹਿਦਾ ਕਰਦੇ ਹਾਂ। ਸਾਰੂ ਦੀ ਦ੍ਰਿਸ਼ਟੀ ਆਪਣੇ ਸ਼ਰਧਾਲੂ ਵੱਲ ਵੀ ਔਰ ਨਿੰਦਕ ਵੱਲ ਵੀ ਇੱਕੋ ਜਿਹੀ ਹੁੰਦੀ ਹੈ। ਨਾਨਕ ਭੋਜਨ ਅਨਕ ਪ੍ਰਕਾਰ ਰਹਿਣ, ਨਿੰਦਕ ਆਬਦ ਹੋਏ ਉਪਦੇਸ਼ ਤੇ। ਸਾਧ ਸੰਗਤ ਇੱਕ ਪਾਸੇ ਤੇ, ਹੀਰਾ ਸਿੰਘ ਡੋਗਰਾ ਲਾਹੌਰ ਤੋਂ ਸੈਨਾ ਚੜ੍ਹਾ ਕੇ ਲਿਆਇਆ, ਦੂਸਰੇ ਪਾਸੇ ਬਾਬਾ ਵੀਰ ਸਿੰਘ ਜੀ ਦੇ ਹਜ਼ੂਰੀਏ ਸੇਵਾਦਾਰ ਬਾਬਾ ਮਹਾਰਾਜ ਸਿੰਘ ਜੀ ਉਹ ਥਾਲ ਫੜੀ ਖੜੇ ਨੇ, ਮਹਾਰਾਜ ਦਾਸ ਵਾਸਤੇ ਕੀ ਆਗਿਆ ਹੈ? ਬਾਬਾ ਵੀਰ ਸਿੰਘ ਜੀ ਮਹਾਰਾਜ ਕਹਿਣਗੇ ਤੁਹਾਡੀ ਸੇਵਾ ਗੁਰੂ ਕੇ ਲੰਗਰ ਵਿੱਚ ਹੈ, ਜਾ ਕੇ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਤਿਆਰ ਕਰਵਾਓ, ਦਾਲ ਸਬਜ਼ੀ ਦੇ ਵੱਡੇ ਵੱਡੇ ਦੇਗੇ ਚਾੜ ਦਿਓ, ਪ੍ਰਸ਼ਾਦੇ ਤਿਆਰ ਕਰਾਓ। ਜਿਹੜੀ ਲਾਹੌਰ ਤੋਂ ਸੈਨਾ ਚੜ੍ਹ ਕੇ ਆ ਰਹੀ ਹੈ ਉਹ ਵੀ ਸਾਡੇ ਸਿੱਖ ਭਰਾ ਨੇ, ਭੁੱਖ 'ਤੇ ਉਹਨਾਂ ਨੂੰ ਵੀ ਲੱਗੇਗੀ, ਉਹਨਾਂ ਨੂੰ ਵੀ ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਮਿਲਣਾ ਚਾਹੀਦਾ ਹੈ। ਉਹ ਸਾਰ ਸੰਗਤ ਜਿਹੜੇ ਚੜ੍ਹ ਕੇ ਆਏ ਨੇ ਬਾਬਾ ਵੀਰ ਸਿੰਘ ਜੀ ਮਹਾਰਾਜ ਨੂੰ ਉਹਨਾਂ ਦੀ ਸੇਵਾ ਦੀ ਵੀ ਚਿੰਤਾ ਹੈ। ਜਿਹੜੇ ਉਹਨਾਂ ਉੱਪਰ ਤੋਪਾਂ ਬੀੜ ਕੇ ਖੜੇ ਨੇ, ਉਹਨਾਂ ਦੀ ਜਾਨ ਦੇ ਦੁਸ਼ਮਣ ਹਨ, ਬਾਬਾ ਵੀਰ ਸਿੰਘ ਜੀ ਮਹਾਰਾਜ ਉਹਨਾਂ ਨੂੰ ਵੀ ਕੜਾਹ ਪ੍ਰਸ਼ਾਦ ਦੇ ਗੱਫੇ ਛਕਾਉਣ ਵਾਸਤੇ ਆਪਣੇ ਹਜ਼ੂਰੀਏ ਸੇਵਾਦਾਰ ਬਾਬਾ ਮਹਾਰਾਜ ਸਿੰਘ ਜੀ ਨੂੰ ਪ੍ਰੇਰਨਾ ਕਰ ਰਹੇ ਨੇ। ਸਰ ਸੰਗਤ, ਇਹਦੇ ਨਾਲ ਵੱਡੀ ਸਹਿਨਸ਼ੀਲਤਾ ਹੋਰ ਕੀ ਹੋ ਸਕਦੀ ਹੈ? ਮਾਨੋ ਧੀਰਜ ਦੀ ਸਹਿਨਸ਼ੀਲਤਾ ਦੀ ਸਿਖਰ ਹੈ, ਅਵਧੀ ਹੈ। ਹਾਂ ਸਰ ਸੰਗਤ, ਇਹ ਸਾਰੂ ਦਾ ਧੀਰਜ, ਉਹਨਾਂ ਦੀ ਸਹਿਨਸ਼ੀਲਤਾ ਬਾਬਾ ਵੀਰ ਸਿੰਘ ਜੀ ਮਹਾਰਾਜ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜੀ ਨੇ ਸੰਪਰਦਾਇ ਦਾ ਸੰਚਾਲਨ ਕੀਤਾ। ਜਿਨ੍ਹਾਂ ਨੇ ਜਿਹੜੀ ਉਸ ਵਕਤ ਦੀ ਅੰਗਰੇਜ਼ ਹਕੂਮਤ ਸੀ, ਕਿਉਂਕਿ ਉਹਨਾਂ ਦੇ ਦੇਖਦਿਆਂ ਦੇਖਦਿਆਂ ਅੰਗਰੇਜ਼ ਹਕੂਮਤ ਨੇ ਖਾਲਸਾ ਰਾਜ ਨੂੰ ਆਪਣੀ ਕੁਟਲ ਨੀਤੀ ਦੇ ਨਾਲ ਹਜ਼ਮ ਕਰ ਲਿਆ। ਉਸ ਨੂੰ ਆਪਣੇ ਰਾਜ ਵਿੱਚ ਮਰਜ ਕਰ ਲਿਆ। ਇਹ ਸਭ ਕੁਝ ਬਾਬਾ ਵੀਰ ਸਿੰਘ ਜੀ ਮਹਾਰਾਜ ਦੀ ਸ਼ਹਾਦਤ ਵੀ ਔਰ ਉਸ ਤੋਂ ਬਾਅਦ ਜਿਹੜੀ ਬੁਰਸ਼ਾ ਕਰਦੀ ਹੋਈ, ਉਹ ਵੀ ਸਭ ਕੁਝ ਬਾਬਾ ਮਹਾਰਾਜ ਸਿੰਘ ਜੀ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਰਹੇ। ਫਿਰ ਉਹਨਾਂ ਨੇ ਸਮੇਂ ਦੀ ਨਜ਼ਾਕਤ ਦੇਖ ਕੇ ਉਸ ਵਕਤ ਦੀ ਅੰਗਰੇਜ਼ ਹਕੂਮਤ ਦੇ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ। ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸ਼ਰਧਾਲੂ, ਉਹਨਾਂ ਦੇ ਸੇਵਕ ਬਗਾਵਤ ਵਾਸਤੇ ਤਿਆਰ ਹੋ ਗਏ। ਸਰ ਸੰਗਤ, ਹਾਲਾਂਕਿ ਉਹਨਾਂ ਨੂੰ ਆਪਣੇ ਇਸ ਮਨੋਰਥ ਵਿੱਚ ਕਾਮਯਾਬੀ ਨਾ ਮਿਲ ਸਕੀ, ਪਰ ਉਹਨਾਂ ਨੇ ਪ੍ਰਣ ਕੀਤਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਾ ਕੇ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਕਿ ਸੱਚੇ ਪਾਤਸ਼ਾਹ, ਜੇ ਤਾਂ ਮੈਨੂੰ ਆਪਣੇ ਮਨੋਰਥ ਵਿੱਚ ਕਾਮਯਾਬੀ ਮਿਲੀ, ਵਾਹ ਵਾਹ, ਜੇ ਆਪ ਨੂੰ ਇਹ ਕਾਮਯਾਬੀ ਨਾ ਮਨਜ਼ੂਰ ਹੋਈ, ਫਿਰ ਮੈਂ ਅੰਗਰੇਜ਼ ਅੱਗੇ ਹਥਿਆਰ ਨਹੀਂ ਸੁੱਟਾਂਗਾ, ਉਸਦੀ ਈਣ ਨਹੀਂ ਮੰਨਾਂਗਾ, ਕੋਈ ਕਮਜ਼ੋਰੀ ਨਹੀਂ ਦਿਖਾਵਾਂਗਾ। ਕਿਸੇ ਦੀ ਮੁਖਬਰੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਹੋਰ ਵੀ ਬਹੁਤ ਸਾਰੇ ਸਿੱਖ ਸਰਦਾਰ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਤਾਂ ਕਮਜ਼ੋਰੀ ਦਿਖਾ ਦਿੱਤੀ, ਮਾਫ਼ੀਨਾਮੇ ਲਿਖ ਦਿੱਤੇ, ਬਹੁਤ ਵੱਡੀਆਂ ਵੱਡੀਆਂ ਜਾਗੀਰਾਂ ਲੈ ਲਈਆਂ, ਪਰ ਬਾਬਾ ਮਹਾਰਾਜ ਸਿੰਘ ਜੀ ਨੇ ਨਾ ਮਾਫ਼ੀਨਾਮੇ ਉੱਪਰ ਦਸਤਖਤ ਕੀਤੇ, ਨਾ ਉਹਨਾਂ ਨੇ ਕੋਈ ਜਾਗੀਰ ਪ੍ਰਵਾਨ ਕੀਤੀ, ਨਾ ਕੋਈ ਕਮਜ਼ੋਰੀ ਦਿਖਾਈ, ਨਾ ਅੰਗਰੇਜ਼ ਅੱਗੇ ਹਥਿਆਰ ਸੁੱਟੇ। ਪਰ ਉਹ ਪਹਿਲੇ ਐਸੇ ਆਜ਼ਾਦੀ ਦੇ ਪ੍ਰਵਾਨੇ ਸਨ ਜਿਨ੍ਹਾਂ ਨੂੰ ਉਸ ਵਕਤ ਦੀ ਹਕੂਮਤ ਨੇ ਹਿੰਦੁਸਤਾਨ ਵਿੱਚੋਂ ਜਲਾ ਵਤਨ ਕਰਕੇ ਬਾਹਰ ਭੇਜਿਆ। ਬਾਹਰ ਦੇ ਵਿੱਚ ਭਾਵੇਂ ਸਿਲਸਿਲਾ ਹੀ ਜਾਰੀ ਹੋ ਗਿਆ, ਉਸ ਵਕਤ ਦੀ ਅੰਗਰੇਜ਼ ਹਕੂਮਤ ਕਿਸੇ ਨੂੰ ਜਲਾ ਵਤਨ ਕਰਕੇ ਬਰਮਾ ਭੇਜ ਦਿੰਦੀ। ਜਿਹੜੇ ਕੁੱਕਾ ਲਹਿਰ ਦੇ ਬਾਨੀ ਸਨ ਮਹਾਂਪੁਰਖ ਬਾਬਾ ਰਾਮ ਸਿੰਘ ਜੀ, ਉਹਨਾਂ ਨੂੰ ਰੰਗੂਨ ਭੇਜਿਆ ਗਿਆ। ਇਹ ਬਾਬਾ ਮਹਾਰਾਜ ਸਿੰਘ ਜੀ ਤੋਂ ਬਾਹਰ ਦੀਆਂ ਗੱਲਾਂ ਨੇ। ਹੋਰ ਬਹੁਤ ਸਾਰੇ ਜਿਹੜੇ ਉਸ ਵਕਤ ਦੇ ਫਰੀਡਮ ਫਾਈਟਰਸ ਸਨ, ਉਹਨਾਂ ਨੂੰ ਅੰਡੇਮਾਨ ਨਿਕੋਬਾਰ ਦੇ ਆਈਲੈਂਡਸ, ਉੱਥੇ ਦੇ ਜਿਹੜੇ ਟਾਪੂ ਸਨ ਜਿੱਥੇ ਰਹਿਣਾ ਹੀ ਬੜਾ ਮੁਹਾਲ ਹੁੰਦਾ, ਜਲਾ ਵਤਨ ਕਰਕੇ ਉਹਨਾਂ ਟਾਪੂਆਂ ਵਿੱਚ ਭੇਜ ਦਿੱਤਾ ਗਿਆ। ਪਰ ਬਾਬਾ ਮਹਾਰਾਜ ਸਿੰਘ ਜੀ ਨੂੰ ਉਸ ਤੋਂ ਵੀ ਅੱਗੇ ਸਿੰਘਾਪੁਰ ਭੇਜ ਦਿੱਤਾ ਗਿਆ। ਉੱਥੇ ਕਾਲ ਕੋਠੜੀ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਬਤੀਤ ਕੀਤੇ। ਉਹਨਾਂ ਨੂੰ ਵੀ ਬੜੀਆਂ ਆਫਰਾਂ ਹੋਈਆਂ ਵੀ ਤੁਸੀਂ ਜਾ ਕੇ ਆਪਣੇ ਡੇਰਾ ਸੰਭਾਲ ਲਓ, ਤੁਹਾਡੀ ਬੜੀ ਸਿੱਖੀ ਸੇਵਕੀ ਹੈ, ਬੜੀ ਤੁਹਾਡੀ ਪੂਜਾ ਪ੍ਰਤਿਸ਼ਠਾ ਹੈ, ਸਿੱਖ ਜਗਤ ਵਿੱਚ ਬੜਾ ਸਤਿਕਾਰ ਹੈ, ਤੁਸੀਂ ਆਪਣੀ ਗਲਤੀ ਮੰਨ ਲਓ, ਮਾਫ਼ੀਨਾਮੇ ਉੱਪਰ ਦਸਤਖਤ ਕਰ ਦਿਓ, ਤੁਹਾਡੇ ਡੇਰੇ ਨੂੰ ਬਹੁਤ ਵੱਡੀ ਜਾਗੀਰ ਲਾ ਦਿੱਤੀ ਜਾਵੇਗੀ। ਪਰ ਸਰ ਸੰਗਤ ਬਾਬਾ ਮਹਾਰਾਜ ਸਿੰਘ ਜੀ ਨੇ ਕੋਈ ਕਮਜ਼ੋਰੀ ਨਹੀਂ ਦਿਖਾਈ, ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਆਪਣੇ ਇਰਾਦੇ ਉੱਪਰ ਦ੍ਰਿੜ ਰਹੇ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਉਹ ਮਹਾਂਪੁਰਖ ਵੀ ਇਸ ਸੰਪਰਦਾਇ ਵਿੱਚ ਹੋਏ ਹਨ। ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਬਿਰਾਗਤ ਨਰੌਂਗਾਬਾਦੀਏ, ਜਿਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ। ਜਿਨ੍ਹਾਂ ਨੇ ਅੱਗੇ ਬੇਅੰਤ ਹੀ ਮਹਾਂਪੁਰਖਾਂ ਦੇ ਉੱਪਰ ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਸਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖ। ਪਰ ਉਹਨਾਂ ਮਹਾਂਪੁਰਖਾਂ ਤੋਂ ਹੀ ਆਪਣੇ ਵੱਡੇ ਔਰ ਛੋਟੇ ਸੰਤ ਜੀ ਮਹਾਰਾਜ ਨੇ, ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਔਰ ਛੋਟੇ ਸੰਤ ਜੀ ਮਹਾਰਾਜ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ, ਇਹਨਾਂ ਮਹਾਂਪੁਰਖਾਂ ਨੇ ਗੁਰਮਤਿ ਦੀ ਸੇਧ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਪਾਸੋਂ ਲਈ। ਅੱਜ ਇਸ ਸੰਪਰਦਾਇ ਦਾ ਸੰਚਾਲਨ ਕਰ ਰਹੇ ਨੇ ਸੰਤ ਬਾਬਾ ਤੇਜਾ ਸਿੰਘ ਜੀ, ਜਿਹੜੇ ਹਰ ਸਾਲ ਮੁਤਬਾਤਰ ਪਿਛਲੇ ਕਈ ਸਾਲਾਂ ਤੋਂ ਦਿੱਲੀ ਦੀਆਂ ਸੰਗਤਾਂ ਉੱਪਰ ਬਖਸ਼ਿਸ਼ ਕਰਦੇ ਹਨ। ਜੋ ਕੈਂਪਾ ਕੁਲਾ ਪਰਿਵਾਰ ਦੇ ਪੁਰਸ਼ਾਰਥ ਦੇ ਨਾਲ ਸੰਗਤਾਂ ਨੂੰ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜਮਿਲ ਬੈਠਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਇਹਨਾਂ ਦੇ ਬਜ਼ੁਰਗ ਸਰਦਾਰ ਮੋਹਨ ਸਿੰਘ ਜੀ, ਉਹ ਵੀ ਦਿੱਲੀ ਦੀਆਂ ਸੰਗਤਾਂ ਵੱਲੋਂ ਜਾ ਕੇ ਰਾੜਾ ਸਾਹਿਬ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਦੇ, ਫਿਰ ਵੱਡੇ ਸੰਤ ਜੀ ਮਹਾਰਾਜ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਇੱਥੇ ਆ ਕੇ ਦਿੱਲੀ ਦੀਆਂ ਸੰਗਤਾਂ ਨੂੰ ਨਿਵਾਜਦੇ। ਬੜਾ ਲੰਮਾ ਸਮਾਂ, ਕਈ ਵਾਰ ਦੋ ਦੋ ਮਹੀਨੇ ਮੁਤਬਾਤਰ ਇੱਥੇ ਦੀਵਾਨ ਸੱਜਦੇ, ਵਡਭਾਗੀ ਗੁਰਮੁਖ ਮਾਈ ਭਾਈ ਆ ਕੇ ਲਾਭ ਉਠਾਉਂਦੇ। ਫਿਰ ਦੂਰ ਦੂਰ ਕਾਲੋਨੀਆਂ ਦੇ ਵਿੱਚ ਦੀਵਾਨ ਸ਼ੁਰੂ ਕੀਤੇ ਗਏ। ਸੰਗਤਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖ ਕੇ ਇੰਤਜ਼ਾਮ ਸਾਰਾ ਸਰਦਾਰ ਮੋਹਨ ਸਿੰਘ ਜੀ ਕੋਕਾ ਕੋਲਾ ਹੀ ਕਰਦੇ ਔਰ ਲਾਭ ਸਾਰੀਆਂ ਸੰਗਤਾਂ ਉਠਾਉਂਦੀਆਂ। ਫਿਰ ਹੌਲੀ ਹੌਲੀ ਵਕਤ ਦੀ ਨਜ਼ਾਕਤ ਦੇਖ ਕੇ ਵੱਡੇ ਸੰਤ ਜੀ ਮਹਾਰਾਜ ਨੇ ਉਹ ਸ਼ਹਿਰ ਦੇ ਸੈਂਟਰ ਦੇ ਵਿੱਚ ਜਗ੍ਹਾ ਦੀ ਚੋਣ ਕੀਤੀ, ਉੱਥੇ ਦੀਵਾਨ ਸਜਾਏ ਜਾਂਦੇ। ਸਾਰੀ ਦਿੱਲੀ ਦੀਆਂ ਸੰਗਤਾਂ ਵੀਰਾਂ ਘੱਤ ਕੇ ਆਉਂਦੀਆਂ। ਇਹ ਸਿਲਸਿਲਾ ਸਰਦਾਰ ਮੋਹਨ ਸਿੰਘ ਜੀ ਦੇ ਸਮੇਂ ਤੋਂ ਨਿਰੰਤਰ ਜਾਰੀ ਹੈ। ਸੋ ਅੱਜ ਤੱਕ ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਨਿਰੰਤਰ ਚੱਲਿਆ ਆ ਰਿਹਾ ਹੈ। ਸਰਦਾਰ ਅਜੀਤ ਸਿੰਘ ਜੀ ਜਾ ਕੇ ਹਰ ਸਾਲ ਉਹਨਾਂ ਮਹਾਂਪੁਰਖਾਂ ਦੇ ਪਾਸ, ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਪਾਸ, ਦਿੱਲੀ ਦੀਆਂ ਸੰਗਤਾਂ ਵੱਲੋਂ ਬੇਨਤੀ ਕਰਦੇ ਹਨ ਔਰ ਮਹਾਂਪੁਰਖ ਹਰ ਸਾਲ ਇਸ ਪਰਿਵਾਰ ਦੀ ਬੇਨਤੀ ਪ੍ਰਵਾਨ ਕਰਦੇ ਹਨ। ਉਹਨਾਂ ਦੀ ਆਸ਼ੀਰਵਾਦ, ਉਹਨਾਂ ਦੀ ਕਿਰਪਾ ਦੇ ਨਾਲ ਆਪਾਂ ਨੂੰ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲਣ ਬੈਠਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਆਓ ਆਪਾਂ ਇਸ ਸੰਪਰਦਾਇ ਦੇ ਮਹਾਂਪੁਰਖਾਂ ਦੀ ਬਾਬਤ ਵਿਚਾਰ ਕਰ ਰਹੇ ਹਾਂ। ਇਹਨਾਂ ਵਿੱਚੋਂ ਇੱਕ ਮਹਾਂਪੁਰਖ ਹੋਏ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ। ਉਹ ਪਹਿਲਾਂ ਆਪ ਗ੍ਰਹਿਸਥੀ ਜੀਵਨ ਬਤੀਤ ਕਰਦੇ ਸਨ। ਜਦੋਂ ਤੋਂ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਰੇਰੂ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੀ ਸੰਗਤ ਹੋ ਗਈ, ਫਿਰ ਆਪ ਆਪਣੀ ਚਿੱਤ ਵਿਰਤੀ ਨੂੰ ਸੰਸਾਰ ਵੱਲੋਂ ਉਪਰਾਮ ਕਰ ਲੈਂਦੇ ਹਨ। ਹੌਲਦਾਰੀ ਪੈਨਸ਼ਨ ਲੈ ਕੇ ਆਪ ਨੇ ਦੁਰਾਹੇ ਦੇ ਨਜ਼ਦੀਕ ਰਾਮਪੁਰ ਨਗਰ ਹੈ। ਉੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਪਾਵਨ ਪਵਿੱਤਰ ਸਥਾਨ ਆਬਾਦ ਕੀਤਾ। ਹੱਥੀਂ ਹਲ ਵਾਹ ਕੇ ਗੁਰੂ ਕੇ ਨਿਮਿਤ ਅਤੁੱਟ ਲੰਗਰ ਚਲਾਏ, ਕਥਾ ਕੀਰਤਨ ਦਾ ਪ੍ਰਵਾਹ ਜਾਰੀ ਕੀਤਾ। ਉਹ ਸਾਰ ਸੰਗਤ ਉਹਨਾਂ ਮਹਾਂਪੁਰਖਾਂ ਦੇ ਪਾਸ ਇੱਕ ਵਾਰ ਆ ਕੇ ਕਿਸੇ ਗੁਰਮੁਖ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਆਪ ਦਾ ਪੁੱਤਰ ਹੈ ਨਾ, ਉਸਨੂੰ ਬੁਰੀ ਸੰਗਤ, ਬੁਰੀ ਸੁਸਾਇਟੀ ਵਿੱਚ ਪ੍ਰਵਿਰਤ ਹੋ ਕੇ ਰਿਸ਼ਵਤਾਂ ਲੈਣ ਦੀ ਭੈੜੀ ਆਦਤ ਪੈ ਗਈ ਹੈ। ਉਹ ਜਾ ਕੇ ਅਦਾਲਤ ਵਿੱਚ ਝੂਠੀਆਂ ਗਵਾਹੀਆਂ ਦਿੰਦਾ ਹੈ। ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਕਹਿਣਗੇ, ਭਾਈ ਅਸੀਂ ਤੇ ਹੁਣ ਆਪਣਾ ਸੰਸਾਰ ਨਾਲ ਕੋਈ ਵਾਸਤਾ ਹੀ ਨਹੀਂ ਰੱਖਿਆ, ਪਰਮੇਸ਼ਵਰ ਫਲਵਰ ਦਾਤਾ ਹੈ, ਜਿਹੜੇ ਕਰਨਗੇ ਸੋ ਭਰਨਗੇ। ਨਹੀਂ ਮਹਾਰਾਜ ਠੀਕ ਹੈ, ਉਹ ਫਿਰ ਵੀ ਤੁਹਾਡਾ ਖਾਨਦਾਨ ਹੈ, ਤੁਸੀਂ ਆਪਣੇ ਵੱਲੋਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਸੰਤ ਮਹਾਰਾਜ ਕਹਿਣਗੇ, ਭਾਈ ਅਸੀਂ ਯਤਨ ਕਰ ਲਵਾਂਗੇ ਅੱਗੇ, ਫਿਰ ਉਸਦੀ ਮਰਜ਼ੀ। ਇੱਕ ਦਿਨ ਆਇਆ ਮਹਾਂਪੁਰਖਾਂ ਦੇ ਪਾਸ, ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਨੇ ਉਹੀ ਗੱਲ ਚਲਾਈ ਵੀ ਸਾਨੂੰ ਪਤਾ ਲੱਗਿਆ ਤੂੰ ਅਦਾਲਤਾਂ ਵਿੱਚ ਜਾ ਕੇ ਝੂਠੀਆਂ ਗਵਾਹੀਆਂ ਦੇਣ ਲੱਗ ਪਿਆ ਹੈ, ਇਹ ਕੀ ਨਵਾਂ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ? ਜੇ ਤੇਰੇ ਪਾਸ ਨੰਬਰਦਾਰੀ ਹੈ ਤੂੰ ਖਲਕਰ ਦੀ ਸੇਵਾ ਕਰ, ਉਹ ਕਹਿਣ ਲੱਗੇ, ਮਹਾਰਾਜ ਤੁਹਾਨੂੰ ਕਿਸੇ ਨੇ ਐਵੇਂ ਗਲਤ ਖਬਰ ਦਿੱਤੀ ਹੈ, ਤੁਹਾਡੇ ਮਨ ਵਿੱਚ ਐਵੇਂ ਗਲਤ ਫਹਿਮੀ ਪਾ ਦਿੱਤੀ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਐਸੀ ਕੋਈ ਗੱਲ ਨਹੀਂ, ਇਹ ਹਕੀਕਤ ਹੈ। ਉਹ ਪਹਿਲਾਂ ਵੀ ਸਾਡੇ ਪਾਸ ਕਈ ਸ਼ਿਕਾਇਤਾਂ ਆਈਆਂ ਨੇ, ਹੁਣ ਤੇ ਕਿਸੇ ਖਾਸ ਮੋਹਤਵਰ ਬੰਦੇ ਨੇ ਦੱਸਿਆ। ਕਹਿਣ ਲੱਗਾ ਜੀ ਤੁਸੀਂ ਤੇ ਹੁਣ ਘਰ ਬਾਰ ਛੱਡ ਦਿੱਤਾ ਹੈ, ਤੁਹਾਨੂੰ ਤੇ ਕਿਸੇ ਗੱਲ ਦੀ ਪਰਵਾਹ ਹੀ ਨਹੀਂ, ਹੁਣ ਤੁਹਾਨੂੰ ਕੀ ਪਤਾ ਹੈ ਦੁਨੀਆਦਾਰੀ ਕਿਵੇਂ ਚੱਲਦੀ ਹੈ, ਸੰਸਾਰ ਤੇ ਰਹਿੰਦਿਆਂ ਇਹ ਕੁਝ ਤੇ ਕਰਨਾ ਹੀ ਪੈਂਦਾ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਅਸੀਂ ਹੁਣ ਤੱਕ ਦੁਨੀਆਂ ਵਿੱਚ ਹੀ ਰਹੇ ਹਾਂ, ਅਸੀਂ ਤੇ ਇਹ ਕੁਝ ਨਹੀਂ ਕੀਤਾ, ਨਾ ਸਾਡੇ ਬਜ਼ੁਰਗ ਨੇ ਕੀਤਾ, ਜਿਹੜਾ ਤੈਂ ਨਵਾਂ ਹੀ ਸਿਲਸਿਲਾ ਸ਼ੁਰੂ ਕਰ ਦਿੱਤਾ। ਅਸੀਂ ਤੇ ਤੈਨੂੰ ਇੱਕ ਨਸੀਹਤ ਹੀ ਦੇ ਸਕਦੇ ਹਾਂ, ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੈ, ਵੀ ਜੇ ਤਾਂ ਇਹ ਕੁਝ ਕਰਨਾ ਹੀ ਹੈ ਤਾਂ ਜਿਹੜੇ ਇਹੋ ਜਿਹੀ ਦਲਾਲੀ ਕਰਦੇ ਨੇ, ਝੂਠੀਆਂ ਗਵਾਹੀਆਂ ਦਿੰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਤ ਤੇ ਇਹ ਹੈ, ਵੱਡੀਏ ਹੱਥ ਦਲਾਲ ਕਹਿ ਮੁਸਪੀ, ਇਹੋ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ। ਉਹ ਸਰ ਸੰਗਤ ਇਸਨੇ ਮਹਾਂਪੁਰਖਾਂ ਦੇ ਵਚਨ ਵੱਲ ਕੋਈ ਤਵੱਜੋ ਨਾ ਦਿੱਤੀ। ਉਹ ਝੂਠੀਆਂ ਗਵਾਹੀਆਂ ਦੇਣ ਦਾ ਸਿਲਸਿਲਾ ਉਸੇ ਤਰ੍ਹਾਂ ਨਿਰੰਤਰ ਜਾਰੀ ਰੱਖਿਆ, ਫਿਰ ਮਹਾਂਪੁਰਖਾਂ ਦਾ ਬੋਲਿਆ ਵਚਨ ਬਿਰਥਾ ਕਿਵੇਂ ਜਾ ਸਕਦਾ ਸੀ? ਮਾਈ ਸਤ 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 ਹਰ ਸਤ 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 ਸਾਧਾਂ, ਵਚਨ ਗੁਰੂ ਦੇ ਪੂਰੇ ਕਹਿਓ ਮੈਂ ਛੇਕ ਗਾਠ ਨਹੀਂ ਵਾਧਾ, ਨਿਸਬਾਸੁਰ ਨਖੇਤਰ ਵਿਨਾਸੀ, ਰਬ ਸਸੀਰ ਬੇਨਾਦਾ, ਗਿਰ ਬਸਦਾ ਦਲ ਪਵਨ ਜਾਏਗੋ, ਸਾਧ ਬਚਨ ਅਟਲਾਦਾ, ਅੰਡ ਬਿਨਾਸੀ ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ, ਚਾਰ ਬਿਨਾਸੀ ਖਟੈ ਬਿਨਾਸੀ, ਸਾਧ ਬਚਨ ਨੇ ਚਲਾਦਾ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਨੂੰ ਨਾ ਬੋਲਣਾ ਡੋਲੇ, ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਨੂੰ ਨਾ ਬੋਲਣਾ ਡੋਲੇ, ਹ
ਸਾਧੂਆਂ ਦਾ ਬੋਲਣਾ ਭਾਵੇਂ ਚੰਦਰਮਾ ਨਾਸ ਹੋ ਸਾਨੂੰ ਆਪਦਾ ਬੋਲਣਾ ਡੋਲੇ
ਸੰਗਤ ਉਹ ਗੱਲ ਹੋਈ। ਇੱਕ ਦਿਨ ਕਿਸੇ ਨੇ ਜਾਣਾ ਹੈ ਬਸੀ ਸਰਹੰਦ ਤਹਿਸੀਲ ਦੇ ਵਿੱਚ ਕਿਸੇ ਦੀ ਗਵਾਹੀ ਦੇਣ ਵਾਸਤੇ। ਲੋਪੋ ਨਗਰ ਤੋਂ ਚਾਵਾ ਸਟੇਸ਼ਨ ਨਜ਼ਦੀਕ ਪੈਂਦਾ ਸੀ। ਸਟੇਸ਼ਨ ਤੇ ਪਹੁੰਚ ਗਿਆ, ਜਦੋਂ ਗੱਡੀ ਆਈ, ਗੱਡੀ ਉੱਪਰ ਚੜ੍ਹਨ ਲੱਗਿਆ, ਐਸੀ ਪਰਮੇਸ਼ਰ ਦੀ ਖੇਡ, ਪੈਰ ਫਿਸਲ ਗਿਆ, ਲਾਈਨ 'ਤੇ ਡਿੱਗ ਪਿਆ। ਜੋ ਮਹਾਂਪੁਰਖਾਂ ਨੇ ਵਚਨ ਕੀਤਾ ਸੀ, ਸਾਰ ਸੰਗਤ ਉਸਦੀਆਂ ਦੋਨੇ ਹੀ ਲੱਤਾਂ ਔਰ ਦੋਨੇ ਹੀ ਹੱਥ ਉਸ ਟ੍ਰੇਨ ਦੇ ਰੇਲ ਗੱਡੀ ਦੇ ਪਹੀਆਂ ਹੇਠ ਆ ਕੇ ਕੱਟੇ ਗਏ। ਜਿਹੜੇ ਲੋਕ ਹੋਰ ਸਟੇਸ਼ਨ 'ਤੇ ਮੌਜੂਦ ਸਨ, ਉਹਨਾਂ ਨੇ ਯਤਨ ਕੀਤਾ ਵੀ ਕਿਸੇ ਨਾ ਕਿਸੇ ਤਰੀਕੇ ਇਸ ਨੂੰ ਹਸਪਤਾਲ ਕਿਸੇ ਡਾਕਟਰ ਦੇ ਪਾਸ ਪਹੁੰਚਾਇਆ ਜਾਵੇ। ਕੋਈ ਕਹਿਣ ਲੱਗਿਆ ਫਲਾਣੀ ਥਾਂ ਲੈ ਜਾਓ, ਕੋਈ ਕਹਿਣ ਲੱਗਿਆ ਫਲਾਣੀ ਥਾਂ ਲੈ ਜਾਓ। ਅਖੀਰੇ ਕਹਿਣ ਲੱਗਿਆ ਵੀ ਦਰਅਸਲ ਮੈਨੂੰ ਹੁਣ ਕਿਤੇ ਲਿਜਾਣ ਦੀ ਜ਼ਰੂਰਤ ਨਹੀਂ, ਇਹ ਤਾਂ ਮੈਨੂੰ ਮੇਰੇ ਕੀਤੇ ਕਰਮ ਦਾ ਫਲ ਹੀ ਮਿਲਿਆ। ਮੇਰੇ ਪਿਤਾ ਜੀ ਨੇ ਮੈਨੂੰ ਸੁਚੇਤ ਵੀ ਕੀਤਾ, ਪਰ ਮੇਰੇ ਖੋਟੇ ਭਾਗ, ਮੈਂ ਉਹਨਾਂ ਦੀ ਨਸੀਹਤ ਉੱਪਰ ਅਮਲ ਨਾ ਕਰ ਸਕਿਆ। ਪਰ ਸੁਣ ਤੇ ਮੇਰਾ ਵਕਤ ਆ ਗਿਆ, ਮੈਨੂੰ ਕਿਤੇ ਲਿਜਾਣ ਦੀ ਜ਼ਰੂਰਤ ਨਹੀਂ। ਤਾਂ ਤੇ ਸਾਰ ਸੰਗਤ ਕਹਿਣ ਤੋਂ ਭਾਵ ਜਿਹੜੀ ਬੇਈਮਾਨੀ ਦੀ ਕਿਰਤ ਪਰਾਇਆ ਹੱਕ, ਇਹ ਮੁਸਲਮਾਨ ਵਾਸਤੇ ਸੂਰ ਦਾ, ਹਿੰਦੂ ਵਾਸਤੇ ਗਊ ਦਾ ਮਾਸ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਭੂਮੀ ਨੂੰ ਕਹਿ ਗਏ ਹਨ। ਖੈਰ, ਗੁਰੂ ਬਾਬਾ ਜੀ ਨੇ ਤੇ ਇੱਥੇ ਰਾਤ ਬਤੀਤ ਕੀਤੀ, ਆਪਣੇ ਅੰਡੇ ਤਾਂ ਅੱਗੇ ਕੂਚ ਕਰ ਦਿੱਤਾ। ਹੁਣ ਭੂਮੀ ਦੇ ਕੰਨਾਂ ਵਿੱਚ ਵਾਰ ਵਾਰ ਉਹ ਬਚਨ ਗੂੰਜਦੇ ਰਹੇ, ਭੂਮੀਆਂ ਵੀ ਹਰਾਮ ਦੇ ਮਾਲ ਵਿੱਚ ਮਿਰਚ ਮਸਾਲੇ ਪਾ ਕੇ ਇਸਨੂੰ ਹਲਾਲ ਦਾ ਨਹੀਂ ਬਣਾਇਆ ਜਾ ਸਕਦਾ। ਬੇਈਮਾਨੀ ਦੀ ਕਿਰਤ ਦਾ ਇੱਕ ਹਿੱਸਾ ਦਾਨ ਕਰਕੇ ਉਹ ਕਿਰਤ ਈਮਾਨ ਦੀ ਨਹੀਂ ਹੋ ਸਕਦੀ। ਗੱਲੀ ਪਿਸਤ ਨਾ ਜਾਈਆ, ਛੁੱਟਿਆ ਸੱਚ ਕਮਾਏ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਇਸਦਾ ਹੀਆ ਹੀ ਨਹੀਂ ਪੈਂਦਾ ਕਿ ਜਾਵੇ ਚੋਰੀ ਕਰਨ ਵਾਸਤੇ। ਕਈ ਮਹੀਨੇ ਗੁਜ਼ਰ ਗਏ, ਫਿਰ ਸੋਚਿਆ ਵੀ ਜੇ ਚੋਰੀ ਨਹੀਂ ਕਰਾਂਗਾ ਇਹ ਛੇਤਰ ਬੰਦ ਹੋ ਜਾਏਗਾ, ਨਾਲੇ ਮੈਨੂੰ ਕਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੋਰੀ ਤੋਂ ਵਰਜਿਆ। ਇਉਂ ਹੀ ਕਿਹਾ ਹੈ ਵੀ ਕਿਸੇ ਗਰੀਬ ਦੇ ਚੋਰੀ ਨਹੀਂ ਕਰਨੀ, ਹੋਵੇ ਨਾ ਮੈਂ ਜਾ ਕੇ ਰਾਜਰੇ ਚੋਰੀ ਕਰਾਂ, ਉਸਦੇ ਪਾੜ ਲਾਵਾਂ। ਇੱਕ ਵਾਰੀ ਇਤਨਾ ਮਾਲ ਹੱਥ ਲੱਗ ਜਾਵੇ, ਮੁੜ ਕੇ ਚੋਰੀ ਕਰਨ ਦੀ ਜ਼ਰੂਰਤ ਹੀ ਨਾ ਪਵੇ। ਉਹ ਸਾਧ ਸੰਗਤ ਚੋਰਾਂ ਦੇ ਆਪਣੇ ਟ੍ਰਿਕ ਹੋਇਆ ਕਰਦੇ ਨੇ। ਇਸਨੇ ਬੜੀ ਕੀਮਤੀ ਪੁਸ਼ਾਕ ਪਹਿਨ ਲਈ, ਇੱਕ ਬਹੁਤ ਅੱਛੀ ਨਸਲ ਦੇ ਘੋੜੇ ਪਰ ਸਵਾਰ ਹੋ ਗਿਆ, ਦੇਖਣ ਨੂੰ ਬੜਾ ਰਈਸ, ਉਹ ਰਾਜਕੁਮਾਰ ਪ੍ਰਤੀਤ ਹੋ ਰਿਹਾ। ਹੁਣ ਚੱਲ ਪਿਆ ਸ਼ਾਹੀ ਮਹਿਲਾਂ ਵੱਲ ਨੂੰ। ਹੁਣ ਸਾਰ ਸੰਗਤ ਅੱਗੇ ਥਾਂ ਥਾਂ ਤੇ ਪਹਿਰੇਦਾਰ ਸੰਤਰੀ ਖੜੇ ਸਨ। ਉਹਨਾਂ ਨੇ ਤੇ ਪੁੱਛਣਾ ਹੀ ਸੀ, ਕਿਉਂਕਿ ਅੱਧੀ ਰਾਤ ਦਾ ਵਕਤ ਸੀ, ਇਸ ਵੇਲੇ ਕੌਣ। ਹੁਣ ਸਾਰ ਸੰਗਤ ਇਸਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਯਾਦ ਕੀਤਾ, ਭੂਮੀਆਂ झूठ नहीं बोलना, हमेशा सच बोलना। सच दस दिता भी तेनू नहीं पता थी रात नू कौन आंदा है, मैं चोर हाँ। वो संतरी तो एकदम त्रबक गया, उसनू तो त्रेड़ियां छुटन लगियां भी हैं। चोर तो कभी अपने आप नू चोर नहीं कहिंदा, ना इस दी चोरां वाली पोशाक, ना इस दे चोरां वाले चक्कर चहन, ये तो कोई बड़ा रईस बंदा प्रतीत हो रहा है। जरूर राजे का कोई मोहतबर बंदा होगा, जे मैं इसनू इत्थे रोक दिता किते राजे दी मेरे उपर नाराजगी ना हो जाए। कह लगा सरकार मैं ते सरकारी नौकर हाँ, मेरा ते फर्ज बनता पुछना, पर तुसी अगे जा सकते हो, खिमा करना मैनू टपला लग गया। उस सारे संगत मन ही मन विच इसने गुरु नानक देव जी महाराज के चरणों ते नमस्कार की, महाराज सच बोलिया मेरा रास्ता साफ हो गया। दूसरा संतरी मिलिया, उसने पूछया तू कौन है? कहन गया मैं चोर हाँ, चोरी करने वास्ते आया। इन्हें सोचा भी मखौल करता है जिहड़ा पिछले संतरी ने भेजा, जरूर राजे का कोई खास कोई मोहतबर बंदा होगा। फिर बाकी दे संतरियां ने पुछण की जरूरत ही महसूस ना की, बेरोक टोक पहुँच गया राजे दे महलां विच। हुण सार संगत इसने खजाने की तलाश शुरू कर दी, खजाना भी मिल गया, बड़े कीमती हीरे लाल जवाहरातों की पोटली बन ली। फिर भारी समान ले जाके की करना है, ऐ इतने कीमती हीरे लाल जवाहरात हैं तो पुश्तां तक कमाउण दी लोड़ नहीं पवेगी, हुण नाले चोरी तो छुटकारा मिल जाएगा। सारी संगत एवें चित विच ख्याल आ गया, इत्थे फिर तुर के देखा राजे दे महल, उन्हां दा रहण सहण खान पान किहो जिहा हुंदा है। महलां विच चक्कर कटदा रहा, फिरदा फिरदा राजे दी किचन इस दी भोजन शाला विच लिया गया। उत्थे भांत भांत दे पदार्थ बने पए हन, सभनां दा स्वाद देखी जा रहा है, पर नाल सावधानी भी वरतदा है भी किते कोई लूण वाली चीज़ ना खाधी जावे। एक से डब्बी दे विच कोई चूरन पिया सी, सुंघ के देखिया पता ना लग्या की चीज़ होई, वो थोड़ा जिहा उंगल नूं लाया जबान ते रखिया, सर संगत उस चूरन विच सी लूण। हुण राजे दा लूण खा लिया, भावें गलती नाल ही खाधा है। गुरु नानक देव जी महाराज का वचन याद आया, भूमिया लूण नूं खा के किसे दा बुरा नहीं करना। हुण सार संगत एक पासे ने बड़े कीमती हीरे लाल जवाहरात, और दूसरे पासे है गुरु का वचन। हुण भूमिए ने एक दी चोण करनी है, मन विच कशमकश हो रही है भी केड़ी चीज रखां और केड़ी छड दियां। विचार करता रहा करता रहा, अखीर इस नतीजे उपर पहुंचया जिहड़े ऐ हीरे लाल जवाहरात ने इन्हां नूं हासिल करन वास्ते तां कदी फिर भी चांस मिल सकता है, पर जिहड़े साहिब गुरु नानक देव जी महाराज दे बख्शे हुए हीरे लाल हन, जे एक बार उन्हां दे वचन तो खिसक गया ऐ मुड़ के नहीं लभने। उत्तम सलोक साध के बचन अमुलीक लाल एह रतन, सुनत कुमावत होत उधार आप तरह लोकै निस्तार। उस सार संग जिहड़ा सतगुरु जी का बख्शिया उपदेश है ना, एक ओंकार तो 18-20 तक इस बाणी दे सागर च दर्ज, रत्ना रत्न पदार्थ बहु सागर भरिया राम, ये बड़े कीमती रत्न ने गुरबाणी दे शब्द। एक एक शब्द जीव दी कल्याण करन वास्ते समर्थ है। रत्ना रत्न पदार्थ बहु सागर भरिया राम, बाणी गुरबाणी लागे तिन हथ चढ़िया राम। ये रत्न किन्हां दे पल्ले पैंदे ने, कौन चुकदे ने इत्थे आके रत्न? वो सर संगत मान सरोवर ते मोती होया करदे ने, पर मोती जाके कां नहीं चुक सकते, ना वो मोती बगली चुक सकते ने, ਕਿਉਂਕਿ ਕਾਂ ਦੀ ਔਰ ਬਗਲੇ ਦੀ ਖੁਰਾਕ ਹੀ ਨਹੀਂ ਮੋਤੀ, ਕਿਵੇਂ ਚੁਗੇਗਾ? ਉਹਨਾਂ ਦੀ ਖੁਰਾਕ ਤੇ ਹੈ ਗੰਦਗੀ, ਵਿਸ਼ਟਾ, ਡੱਡੂ, ਮੱਛੀਆਂ। ਸਰ ਸੰਗਤ ਮੋਤੀ ਤੇ ਹੰਸਾਂ ਦੀ ਖੁਰਾਕ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੰਸਾਂ ਦਾ ਮਾਨ ਸਰੋਵਰ ਦਾ ਧੁਰ ਤੋਂ ਮੇਲ ਬਣਾਇਆ। ਮਾਨ ਸਰੋਵਰ ਤੇ ਕਾਂ ਨਹੀਂ ਬੈਠ ਸਕਦਾ, ਜੇ ਭੁੱਲ ਭੁਲੇਖੇ ਚਲਿਆ ਜਾਵੇ ਉੱਥੋਂ ਨਿਰਾਸ਼ ਹੋ ਕੇ ਵਾਪਸ ਆ ਜਾਂਦਾ। ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਐਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਖਾਣਾ, ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ, ਉਹਨਾਂ ਰਿਜਕ ਨਾ ਪਇਓ ਉੱਥੇ ਉਹਨਾਂ ਹੋਰੋ ਖਾਣਾ। ਉਹ ਮਾਨ ਸਰੋਵਰ ਤੋਂ ਮੋਤੀ ਤਾਂ ਸਿਰਫ ਹੰਸ ਹੀ ਚੁਗਦੇ ਹਨ। ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮਕ ਹਨ। ਉਹ ਸਾਰ ਸੰਗਤ ਫੈਸਲਾ ਕਰ ਲਿਆ ਭੂਮੀਏ ਨੇ ਵੀ ਜਿਹੜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਚਨ ਰੂਪੀ ਹੀਰੇ ਨੇ ਇਹ ਮੁੜ ਕੇ ਨਹੀਂ ਮਿਲਣੇ, ਇਹ ਦੂਸਰੇ ਹੀਰੇ ਲਾਲ ਜਵਾਹਰਾਰ ਤੇ ਸਭ ਕੁਝ ਉਸੇ ਤਰ੍ਹਾਂ ਛੱਡ ਛਡਾ ਕੇ ਆ ਗਿਆ। ਅਗਲੀ ਸਵੇਰ ਰਾਜੇ ਨੂੰ ਪਤਾ ਲੱਗਿਆ ਕਿ ਮੇਰੇ ਮਹਿਲਾਂ ਵਿੱਚ ਕੋਈ ਚੋਰ ਆਇਆ, ਬੜੇ ਕੀਮਤੀ ਹੀਰੇ ਲਾਲ ਜਵਾਹਰਾਤਾਂ ਦੀ ਪੋਟਲੀ ਬੰਨ ਕੇ ਵੀ ਰੱਖ ਲਈ ਪਰ ਲੈ ਕੇ ਕੁਝ ਵੀ ਨਹੀਂ ਗਿਆ। ਬੜਾ ਹੈਰਾਨ ਵੀ ਕਿਹੋ ਜਿਹਾ ਚੋਰ ਹੈ ਜਿਹੜਾ ਮੇਰੇ ਮਹਿਲਾਂ ਵਿੱਚ ਪਹੁੰਚ ਕੇ ਵੀ ਚੋਰੀ ਨਹੀਂ ਕਰ ਸਕਿਆ। ਜਦੋਂ ਬੇਰੋਕ ਟੋਕ ਇੱਥੇ ਆ ਹੀ ਗਿਆ, ਚੋਰੀ ਕਰਕੇ ਲਿਜਾ ਵੀ ਸਕਦਾ ਸੀ। ਜਿਹਨਾਂ ਪਰ ਸ਼ੱਕ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪੈਣ ਲੱਗੀ ਉਹਦੇ ਬੇਦੋਸ਼ੇ ਹਨ, ਬੇਗੁਨਾਹ ਹਨ। ਇਹਨੂੰ ਪਤਾ ਲੱਗ ਜਾਂਦਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚੌਥਾ ਬਚਨ ਯਾਦ ਆਉਂਦਾ, ਭੂਮੀਆਂ ਜੇ ਤੇਰੇ ਥਾਂ ਤੇ ਕੋਈ ਬਿਮਾਰ ਹੁੰਦੀ ਉਹ ਇੱਥੇ ਜਾ ਕੇ ਆਪਣਾ ਆਪ ਪੇਸ਼ ਕਰ ਦੇ। ਰਾਜੇ ਦੇ ਪੇਸ਼ ਹੋ ਗਿਆ, ਸਰਕਾਰ ਇਹ ਤੇ ਬੇਗੁਨਾਹ ਹਨ, ਤੇਰਾ ਗੁਨਾਹਗਾਰ ਤੇ ਮੈਂ ਹਾਂ, ਮੈਨੂੰ ਜੋ ਮਰਜ਼ੀ ਸਜ਼ਾ ਦੇ, ਇਹਨਾਂ ਬੇਦੋਸ਼ੀਆਂ ਨੂੰ ਛੱਡ ਦੇ। ਰਾਜਾ ਕਹਿਣ ਲੱਗਿਆ ਵੀ ਕਦੇ ਚੋਰ ਤੇ ਆਪਣੇ ਆਪ ਨੂੰ ਪੇਸ਼ ਨਹੀਂ ਕਰਦਾ, ਉਸਨੂੰ ਤੇ ਭਾਵੇਂ ਫੜ ਕੇ ਪੁੱਠਾ ਲਮਕਾ ਦਿੱਤਾ ਜਾਵੇ ਫਿਰ ਵੀ ਚੋਰੀ ਦਾ ਇਕਬਾਲ ਨਹੀਂ ਕਰਦਾ, ਤੂੰ ਕਿਹੋ ਜਿਹਾ ਚੋਰ ਹੈ ਆਪ ਹੀ ਆ ਕੇ ਪੇਸ਼ ਹੋ ਰਿਹਾ ਹੈ। ਰਾਜ ਨੇ ਪਹਿਲਾਂ ਇਹਨਾਂ ਬੇਗੁਨਾਹਾਂ ਨੂੰ ਛੱਡ ਫਿਰ ਦੱਸਾਂਗਾ। ਰਾਜ ਨੇ ਜਿਹੜੇ ਦੋਸ਼ੇ ਫੜੇ ਸਨ ਛੱਡ ਦਿੱਤੇ, ਉਹਨਾਂ ਦੀ ਗੱਲ ਖੁਲਾਸੇ ਕਰ ਦਿੱਤੀ। ਭੂਮੀਆਂ ਕਹਿਣ ਲੱਗਾ ਵੀ ਬਾਪ ਰਾਤ ਵਾਲੇ ਸੰਤਰੀਆਂ ਉਹਨਾਂ ਨੇ ਵੀ ਪਹਿਚਾਣ ਲਿਆ। ਕਹਿਣ ਲੱਗਾ ਰਾਜ ਨੇ ਇਹਨਾਂ ਨੂੰ ਪੁੱਛੋ ਮੈਂ ਰਾਤੀ ਦੱਸ ਕੇ ਆਇਆ ਮੈਂ ਚੋਰ ਹਾਂ, ਚੋਰੀ ਕਰਨ ਵਾਸਤੇ ਆਇਆ। ਚੋਰ ਤੇ ਆਪਣੇ ਆਪ ਨੂੰ ਚੋਰ ਕਹਿੰਦਾ ਹੀ ਨਹੀਂ, ਨਾ ਇਸਦਾ ਚੋਰਾਂ ਵਾਲਾ ਰਸਤਾ, ਨਾ ਚੋਰਾਂ ਵਾਲਾ ਲਿਬਾਸ, ਨਾ ਇਸਦੀ ਚੋਰਾਂ ਵਾਲੀ ਸ਼ਕਲ ਸੂਰਤ, ਸਾਨੂੰ ਤੇ ਕੋਈ ਰਾਜਕੁਮਾਰ ਪ੍ਰਤੀਤ ਹੋਇਆ। ਫਿਰ ਰਾਜਾ ਸਮਝ ਗਿਆ ਵੀ ਇਹ ਮੇਰੇ ਮਹਿਲਾਂ ਵਿੱਚ ਕਿਵੇਂ ਆਇਆ। ਭੂਮੀ ਨੂੰ ਕਹਿਣ ਲੱਗਿਆ ਵੀ ਠੀਕ ਹੈ, ਇਹ ਗੱਲ ਤੇ ਸਮਝ ਵਿੱਚ ਆਉਂਦੀ ਹੈ, ਤੂੰ ਮੇਰੇ ਮਹਿਲਾਂ ਵਿੱਚ ਪ੍ਰਵੇਸ਼ ਹੋ ਗਿਆ। ਹੀਰੇ ਲਾਲ ਜਵਾਹਰਾਤਾਂ ਦੀ ਪੋਟਲੀ ਵੀ ਤਾਂ ਲੱਭ ਲਈ ਪਰ ਲੈ ਕੇ ਕਿਉਂ ਨਹੀਂ ਗਿਆ? ਰਾਜਨ, ਜੇ ਮੈਂ ਇਹ ਤੇਰੇ ਹੀਰੇ ਲਾਲ ਜਵਾਹਰਾਤ ਲੈ ਜਾਂਦਾ ਫਿਰ ਮੇਰੇ ਪਾਸੋਂ ਕੋਈ ਹੋਰ ਲਾਲ ਖੁੱਸ ਜਾਣੇ ਸਨ। ਉਹ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਵਚਨ ਦਿੱਤੇ ਸਨ, ਸਾਰੀ ਵਿਥਿਆ, ਸਾਰੀ ਦਾਸਤਾਨ ਸੁਣਾਈ, ਉਹ ਸਰ ਸੰਗਤ ਰਾਜਾ ਬੜਾ ਹੈਰਾਨ, ਇਹ ਕਿਹੋ ਜਿਹਾ ਚੋਰ ਹੈ, ਸੱਚ ਦੇ ਉੱਪਰ ਪਹਿਰਾ ਦੇਣ ਵਾਲਾ, ਆਪਣੇ ਗੁਰੂ ਪੀਰਾਂ ਦੇ ਵਚਨਾਂ ਉੱਪਰ ਇਸਦਾ ਇਤਨਾ ਪੱਕਾ ਭਰੋਸਾ, ਇਤਨਾ ਦ੍ਰਿੜ ਵਿਸ਼ਵਾਸ। ਭੂਮੀਆਂ ਬਾਰ ਬਾਰ ਕਹਿ ਰਿਹਾ ਕਿ ਸਰਕਾਰ ਮੈਂ ਹਾਂ ਤੁਹਾਡਾ ਗੁਨਾਹਗਾਰ, ਜੋ ਮਰਜ਼ੀ ਸਜ਼ਾ ਦਿਓ, ਮਾਰੋ ਭਾਵੇਂ ਛੱਡੋ। ਰਾਜਾ ਸੋਚਦਾ ਰਿਹਾ ਇਸਨੂੰ ਕੀ ਸਜ਼ਾ ਦਿੱਤੀ ਜਾਵੇ। ਅਖੀਰ ਕਹਿਣ ਲੱਗਿਆ ਵੀ ਸਜ਼ਾ ਤੇ ਤੈਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚੁੱਕੇ ਹਨ, ਚੋਰੀ ਛੁਡਾਉਣੀ ਸੀ ਤੇਰੇ ਪਾਸੋਂ, ਉਹਨਾਂ ਨੇ ਜੁਗਤੀ ਦੇ ਨਾਲ ਢੰਗ ਦੇ ਨਾਲ ਚੋਰੀ ਛੁਡਾ ਦਿੱਤੀ, ਹੁਣ ਮੈਂ ਤੈਨੂੰ ਕੋਈ ਹੋਰ ਸਜ਼ਾ ਤੇ ਦੇ ਨਹੀਂ ਸਕਦਾ। ਮੈਂ ਬੜੀ ਦੇਰ ਤੋਂ ਆਪਣੇ ਵਜ਼ੀਰ ਆਜ਼ਮ ਦੀ ਤਲਾਸ਼ ਵਿੱਚ ਸੀ ਕਿ ਮੈਨੂੰ ਕੋਈ ਸਿਆਣਾ, ਕੋਈ ਇਮਾਨਦਾਰ, ਕੋਈ ਮੋਹਤਵਰ, ਕੋਈ ਸੱਚਾ ਵਜ਼ੀਰ ਆਜ਼ਮ ਮਿਲੇ। ਅੱਜ ਮੇਰੀ ਉਹ ਸਧਰ ਪੂਰੀ ਹੋ ਗਈ ਹੈ, ਮੈਂ ਤਾਂ ਤੈਨੂੰ ਅੱਜ ਤੋਂ ਆਪਣਾ ਵਜ਼ੀਰ ਆਜ਼ਮ ਮੁਕਰਰ ਕਰ ਰਿਹਾ ਹਾਂ। ਹੁਣ ਸਾਧ ਸੰਗਤ ਰਾਜੇ ਨੇ ਭੂਮੀ ਨੂੰ ਆਪਣਾ ਵਜ਼ੀਰ ਆਜ਼ਮ ਬਣਾ ਲਿਆ। ਛੇਤਰ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਚੱਲਦਾ। ਪਹਿਲਾਂ ਚੱਲਦਾ ਸੀ ਨੇਕ ਨੀ, ਪਹਿਲਾਂ ਚੱਲਦਾ ਸੀ ਬੇਈਮਾਨੀ ਦੀ ਕਿਰਤ ਨਾਲ, ਹੁਣ ਨੇਕ ਨੀਅਤੀ ਦੀ ਕਿਰਤ ਹੈ। ਰਾਜ ਦੇ ਪਾਸੋਂ ਇਸਨੂੰ ਜਾਗੀਰ ਮਿਲੀ ਹੈ ਔਰ ਬੜੀ ਤਨਖਾਹ ਮਿਲਦੀ ਹੈ। ਛੇਤਰ ਉਸੇ ਤਰ੍ਹਾਂ ਇਸਨੇ ਜਾਰੀ ਰੱਖਿਆ। ਅੱਗੇ ਅਭਿਆਗ ਤਾਂ ਅਥਿਤੀਆਂ ਦੀ ਸੇਵਾ ਕਰਦਾ, ਭੁੱਖੇ ਨੂੰ ਪ੍ਰਸ਼ਾਦ, ਉਸੇ ਤਰ੍ਹਾਂ ਨਗਨ ਨੂੰ ਵਸਤਰ ਦਿੰਦਾ। ਪਰ ਸਾਧ ਸੰਗਤ ਪਹਿਲਾਂ ਚੋਰੀ ਦਾ ਮਾਲ ਬੇਈਮਾਨੀ ਦੀ ਕਿਰਤ ਨਾਲ ਦਾਨ ਕਰ ਰਿਹਾ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਨੂੰ ਸੁਮਤ ਬਖਸ਼ੀ ਕਿ ਭੂਮੀਆਂ ਇਹ ਬੇਈਮਾਨੀ ਦੀ ਕਿਰਤ ਦਾ ਕੋਈ ਹਿੱਸਾ ਦਾਨ ਕਰਕੇ ਉਸਨੂੰ ਈਮਾਨ ਦੀ ਨਹੀਂ ਬਣਾਇਆ ਜਾ ਸਕਦਾ। ਕੁਝ ਵਚਨ ਦਿੱਤੇ, ਫਿਰ ਸਾਧ ਸੰਗਤ ਭੂਮੀਏ ਨੇ ਪਹਿਰਾ ਦਿੱਤਾ। ਫਿਰ ਉਹਦਾ ਨਤੀਜਾ ਇਹ ਚੋਰ ਤੋਂ ਸਾਧ ਹੋ ਨਿਬੜਿਆ। ਸਤਿਗੁਰ ਵਚਨ ਤੋਂ ਮਾਰੇ ਗੁਰੂ ਦੇ ਸ਼ਬਦ 'ਚ ਬਰਕਤ ਹੀ ਐਸੀ ਹੈ। ਗੁਰੂ ਦਾ ਉਪਦੇਸ਼ ਅਧਮ ਜੀਵਾਂ ਦਾ ਵੀ ਉਧਾਰ ਕਰ ਦਿੰਦਾ। ਸਤਿਗੁਰ ਵਚਨ ਤੋਂ ਮਾਰੇ ਨਿਰਗੁਣ ਨਿਸਤਾਰੇ ਮਹਾਂ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ। ਤਾਂ ਤੇ ਜਿਨ੍ਹਾਂ ਨੇ ਗੁਰੂ ਦੇ ਵਚਨ ਨੂੰ, ਗੁਰੂ ਦੇ ਹੁਕਮ ਨੂੰ ਮੰਨਣ ਦੀ ਜਾਚ ਸਿੱਖ ਲਈ, ਫਿਰ ਉਹਨਾਂ ਦੀ ਬਾਬਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ।
ਗਤ ਕਹੀ ਨਾ ਜਾਵੇ ਨੀਂਦ ਨਾਲੇ ਮੰਨਿਆ ਜਿਨਾਲੇ ਮੰਨਿਆ, ਗਤ ਕਹੀ ਨਾ ਜਾਏ ਨੀਂਦ ਨਾਲੇ ਮੰਨਿਆ ਜਿਨਾਲੇ ਮੰਨਿਆ, ਮੰਨੇ ਕੀ ਮਾਤ ਕਹੀ ਨਾ ਜਾਏ, ਮੰਨੇ ਕੀ ਮਾਤ ਕਹੀ ਨਾ ਜਾਏ, ਗਤ ਕਹੀ ਨਾ ਜਾਏ ਨੀਂਦ ਨਾਲੇ ਮੰਨਿਆ ਜਨਾਨੇ, ਗਤ ਕਹੀ ਨਾ ਜਾਏ ਨੀਂਦ ਨਾਲੇ ਮੰਨਿਆ ਜਨਾਨੇ ਮੰਨਿਆ,
ਸਾਰ ਸੰਗਤ ਆਪਾਂ ਰੋਜ਼ਾਨਾ ਹੀ ਇੱਥੇ ਆ ਕੇ ਗੁਰਬਾਣੀ ਪੜ੍ਹਦੇ ਰਹੇ ਹਾਂ, ਗੁਰਬਾਣੀ ਸੁਣਦੇ ਰਹੇ ਹਾਂ, ਗੁਰਬਾਣੀ ਦਾ ਗਾਇਨ ਕਰਦੇ ਰਹੇ ਹਾਂ, ਗੁਰਮਤ ਦੇ ਸਬਕ ਆਪਾਂ ਇੱਥੇ ਬੈਠ ਕੇ ਰੋਜ਼ ਪੜ੍ਹਦੇ ਰਹੇ ਹਾਂ। ਉਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹਨਾਂ ਨੂੰ ਸਿਰਫ ਪੜ੍ਹਨ ਤੱਕ ਜਾਂ ਸੁਣਨ ਤੱਕ ਹੀ ਸੀਮਤ ਨਾ ਰਹੀਏ, ਅਗਲਾ ਦਰਜਾ ਮੰਨਣ ਵਿੱਚ ਵੀ ਲੈ ਆਈਏ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲਈਏ, ਫਿਰ ਦੇ ਅੰਦਰ ਧਾਰ ਕੇ ਉਸ ਦੇ ਉੱਪਰ ਅਮਲ ਕਰ ਲਈਏ, ਤਾਂ ਜੋ ਆਪਾਂ ਵੀ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣੀਏ ਔਰ ਆਪਣੀ ਵੀ ਗੁਰਬਾਣੀ ਪੜ੍ਹੀ ਸੁਣੀ ਗਾਈ ਵਿਚਾਰ ਕੀਤੀ ਇਸੇ ਲੇਖੇ ਵਿੱਚ ਪੈ ਸਕੇ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਓ ਸਾਰੇ ਸੰਗਤ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ, ਜੋ ਪਿਛਲੇ ਮੁਤਬਾਤਰ ਤਕਰੀਬਨ 16 ਦਿਨਾਂ ਤੋਂ ਇਹ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼, ਉਹਨਾਂ ਦੀ ਕਿਰਪਾ ਦਾ ਸਦਕਾ ਇਹ ਨਿਰਵਿਘਨ ਸੰਪੰਨ ਹੋਣ ਲੱਗਿਆ। ਥੋੜ੍ਹੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਦੇ ਨਾਲ ਹੀ ਹੁਣ ਤੱਕ ਸ਼ਬਦ ਵਿੱਚ ਬੋਲ ਕੇ ਜਿਨ੍ਹਾਂ ਨੇ ਆਪਣੀ ਰਸਨਾ ਪਵਿੱਤਰ ਨਹੀਂ ਕੀਤੀ ਉਹ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਜਾਣ ਵੇਲੇ ਜਲਦਬਾਜ਼ੀ ਨਹੀਂ ਕਰਨੀ, ਆਪਣੇ ਜੋੜੇ ਜਾਂ ਆਪਣੇ ਵਾਹਨ ਵਗੈਰਾ ਇੱਥੋਂ ਪ੍ਰੇਮ ਦੇ ਨਾਲ ਲੈ ਕੇ ਜਾਣੇ ਹਨ, ਪ੍ਰੇਮ ਦਾ ਸਬੂਤ ਦੇਣਾ, ਤੁਹਾਨੂੰ ਵੀ ਸੁਵਿਧਾ ਰਹੇਗੀ ਔਰ ਪ੍ਰਬੰਧਕਾਂ ਨੂੰ ਵੀ ਆਸਾਨੀ ਰਹੇਗੀ। ਤੋ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ, ਗੁਰੂ ਗੁਰੂ ਜਪਦੇ ਹਾਂ, ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਹੁਣ ਕੋਈ ਰਸਨਾ ਵਾਂਝੀ ਨਾ ਰਹੇ, ਆਪਾਂ ਸਤਿਗੁਰੂ ਸਾਹਿਬਾਨ ਨੂੰ ਧੰਨ ਕਹਿ ਕੇ ਜੋ ਵੱਡੇ ਸੰਤ ਜੀ ਮਹਾਰਾਜ ਨੇ ਇਹ ਗੁਰੂ ਸਤੋਤਰ ਦੀ ਪ੍ਰਥਾ ਪ੍ਰਚਲਿਤ ਕੀਤੀ ਹੈ, ਗੁਰੂ ਸਾਹਿਬਾਨ ਨੂੰ ਧੰਨ ਕਹਿ ਕੇ ਆਪਾਂ ਰਸਨਾ ਵੀ ਸਪਲੀ ਕਰਨੀ ਹੈ ਔਰ ਜਮਾਂ ਦੀਆਂ ਫਾਹੀਆਂ ਵੀ ਕੱਟਣੀਆਂ ਹਨ। ਕਿਉਂਕਿ ਗੁਰਬਾਣੀ ਦਾ ਮਹਾਵਾਕ ਹੈ, ਤਾਰਿਆ ਜਹਾਨ ਰਹਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਰਨੋਂ ਧੰਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ
गुरु गोविंद सिंह जी धन है। धन है धन है धन है गुरु ग्रंथ साहिब जी धन है। धन है धन है धन है तेरा पंथ खालसा धन है। सतनाम श्री वाहिगुरु सतनाम श्री वाहिगुरु 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 बोलक दे नाडो वाहिगुरु बोलक दे नाडो वाहिगुरु वाहिगुरु बोल प्यारिया तेरा प्यारा लंबेगा बोल प्यारिया। वाहिगुरु वाहिगुरु बोल प्यारिया तेरा किसना लंबेगा बोल प्यारिया। सतनाम श्री वाहिगुरु बोल सतनाम श्री वाहिगुरु बोल वाहिगुरु बोल कदे ना डोल वाहिगुरु बोल कदे ना डोल सतनाम श्री वाहिगुरु बोल सतनाम श्री वाहिगुरु बोल।